ختم
साहिब महाराज जी दी पावन पवित्र हजूरी अंदर संध्या वेले दे दीवान दी हाजरी भर रहे गुरु सवारे सत संगी जनो अज दे इस दीवान दे अंदर आप जी ने साडे अति सत्कार योग सतगुरु जी दे दरो करो निवाजे भाई साहब भाई अवतार सिंह जी धन गुरु रामदास कृपालू जी दा अमृत बचन असानू कीर्तन विच श्रवण करा रहे सन ते नाल ए गल उन्हां बहुत ही भावपूर्त शब्दां विच सानू दृढ़ कराई है कि जे हिरदे विच नाम वस जाए अंदर दुई द्वेष ईरखा नहीं ते नाम वस दा केवल प्रसाद नाल है कृपा नाल है। धन गुरु रामदास कृपालू जी दा जदों शब्द पढ़िया जा रहा सी मेरा हीर है रतन नाम हर बसिया कहिंदे अपनी कमाई नाल नहीं गुर हाथ धरियो मेरा माथा जदों सतगुरु किसे दे मस्तक ते हाथ रख देवे मथे ते हाथ रख देवे ते समझो ओदे अंदर ही नाम प्रगट कर देंदे ने सतगुरु ताई साहब ने कहा हाथ मजाहूं मैं मानक लदा मेरा हीर है रतन नाम हर बसिया हाथ मजाहूं मैं मानक लदा मुल ना किदा मैं हाथ धरियो मेरा माथा कहन लगे मुल ना किदा मैं कु सतगुरु दिता ढूंढ मंजाई थिया थिता ते जिन्हां नू नाम दा हीरा मिल जाए जन्म पदार्थ नानक जिता। ਉਸ ਸਤਿਗੁਰੂ ਨੇ ਜਦੋਂ ਮੱਥੇ ਤੇ ਹੱਥ ਰੱਖਣਾ, ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ ਕਿ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਦੋਂ ਗੁਰੂ ਮਸਤਕ ਤੇ ਹੱਥ ਰੱਖਣ, ਅੰਦਰ ਦਵੈਸ਼, ਅੰਦਰ ਦੀ ਦੁਬਦਾ, ਅੰਦਰ ਦਾ ਕੀਨਾ, ਅੰਦਰ ਦਾ ਸਾੜਾ। ਸਵੇਰੇ ਵੀ ਇੱਕ ਅਰਜ਼ ਉੱਥੇ ਕੀਤੀ ਸੀ ਕਿ ਅਸਲ ਵਿੱਚ ਗੁਰਮੁਖ ਦਾ ਤੇ ਚਿਹਰੇ ਹੀ ਇਹ ਵੇ। ਭਾਈ ਵੀਰ ਸਿੰਘ ਉਹਨਾਂ ਨੇ ਜਦੋਂ ਗੁਰਮੁਖ ਦੇ ਸਰੂਪ ਨੂੰ ਬਿਆਨ ਕੀਤਾ ਆਪਣੇ ਅੱਖਰਾਂ ਰਾਹੀਂ, ਤੇ ਉਹਨਾਂ ਨੇ ਇੱਕ ਕਵਿਤਾ ਕਹੀ ਸੀ। ਕਹਿਣ ਲੱਗੇ, ਹਰਦਮ ਖਿੜੇ ਮਿਲੇ ਹੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨਿਓ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ, ਡਿੱਠਿਆਂ ਖਿੜੇ ਕਾਲਜਾ ਸਾਡਾ, ਅਸੀਂ ਵੇਖ ਵੇਖ ਸੁਖ ਪਾਏ। ਜਿਹਦੇ ਅੰਦਰ ਨਾਮ ਦਾ ਹੀਰਾ ਟਿਕ ਜਾਏ, ਮੇਰਾ ਦਾਤਾ ਮੇਰ ਕਰੇ। ਕਿਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਕੀਮਤੀ ਹੀਰਾ ਸਾਡੇ ਅੰਦਰ ਟਿਕੇ। ਇੱਕ ਮਿੰਟ ਬੇਨਤੀ ਕਰਕੇ ਆਪਣੀ ਲੜੀਵਾਰ ਵਿਚਾਰ ਵੱਲ ਤੁਰਨਾ ਹੈ। ਗੁਰੂ ਕੇ ਸਿੱਖੋ, ਪੁਰਾਤਨਤਾ ਦਿਨੋ ਦਿਨ ਅਲੋਪ ਹੁੰਦੀ ਜਾ ਰਹੀ ਹੈ। ਇੱਕ ਦਿਨ ਅਰਜ਼ ਕੀਤੀ ਸੀ, ਪਦਾਰਥ ਸਾਨੂੰ ਨਵੀਨਤਾ ਦੁਨੀਆਂ ਦੀ ਖੋਜ ਵੱਲ ਪਾਣਗੇ। ਜੇ ਸਾਇੰਸ ਪੜ੍ਹਨੀ ਹੋਵੇ, ਹਰ ਨਵੀਂ ਆਈ ਕਿਤਾਬ ਮਾਰਕੀਟ ਵਿੱਚ ਉਹ ਪੜ੍ਹੋ। ਜੇ ਧਰਮ ਨੂੰ ਪੜ੍ਹਨਾ ਹੋਵੇ ਤੇ ਪੁਰਾਤਨ ਮਹਾਂਪੁਰਸ਼ਾਂ ਦੇ ਬਚਨ ਤੇ ਉਹਨਾਂ ਦਾ ਜੀਵਨ ਪੜ੍ਹੋ। ਧਿਆਨ ਦਿਓ, ਦੇਖੋ ਦੁਨੀਆਂ ਦੀ ਤਰੱਕੀ ਅੱਗੇ ਵੱਧ ਕੇ ਹੈ, ਪਰਮਾਰਥ ਦੀ ਤਰੱਕੀ ਪਿੱਛੇ ਨੂੰ ਚੱਲ ਕੇ ਹੈ। ਪਿੱਛੇ ਦਾ ਭਾਵ ਰੂੜੀਵਾਦੀ ਵਿਚਾਰ ਨਹੀਂ। ਜਿਸ ਥਾਂ ਤੋਂ ਸਾਡਾ ਸਫ਼ਰ ਸ਼ੁਰੂ ਹੋਇਆ, ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਮਨਾ ਤੂੰ ਆਉਣ ਵਾਲੇ ਸਮੇਂ ਨੂੰ ਦੇਖ, ਦੁਨੀਆਂ ਬੜੀ ਤਰੱਕੀ ਕਰ ਗਈ, ਤੂੰ ਵੀ ਅਗਾਂਹ ਨੂੰ ਦੌੜ। ਕਹਿਣ ਲੱਗੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਪਿਛੋਕੜ ਨੂੰ ਦੇਖ, ਆਪਣੇ ਅਤੀਤ ਨੂੰ ਦੇਖ। ਉਸ ਪ੍ਰਾਤਨਤਾ ਵਿੱਚੋਂ ਸਾਡੇ ਸਿੱਖ ਜਗਤ ਤੇ ਇਹ ਹੀਰੇ ਨੇ, ਇਹ ਨਾ ਸਮਝਿਓ ਸ਼ਾਇਦ ਉਹਨਾਂ ਲਈ ਦਾਸ ਲਈ ਸ਼ਬਦ ਵਰਤੇ। ਦਿਨੋ ਦਿਨ ਇਹ ਚੀਜ਼ਾਂ ਕੱਲ ਨੂੰ ਇੱਕ ਸਾਖੀਆਂ ਬਣ ਕੇ ਰਹਿ ਜਾਣਗੀਆਂ ਕਿ ਜਦੋਂ ਭਾਈ ਸਾਹਿਬ ਹੁਣੀ ਕੀਰਤਨ ਕਰਦੇ ਸਨ, ਕਦੀ ਤੁਸੀਂ ਸਾਹਮਣੇ ਬੈਠ ਕੇ ਸੁਣਿਆ? ਕਿਉਂਕਿ ਸਿਰਫ ਇਹ ਬੀਤੇ ਹੋਏ ਦੀ ਇੱਕ ਸਾਖੀ ਬਣ ਜਾਏਗੀ। ਦਾਤੇ ਦੀ ਮਿਹਰ ਹੈ। ਇਹਨਾਂ ਦੇ ਸਤਿਕਾਰ ਯੋਗ ਬਜ਼ੁਰਗ ਮੈਂ ਨਾਮ ਨਾ ਭੁੱਲਾਂ, ਬਾਬਾ ਜਵਾਲਾ ਸਿੰਘ ਜੀ। ਉਹਨਾਂ ਨੇ ਬਹੁਤ ਦਾਤੇ ਦੀ ਰਹਿਮਤ ਨਾਲ ਰਹਿਮਤਾਂ ਮਾਣ ਕੇ ਕੀਰਤਨ ਦੀਆਂ ਝੜੀਆਂ ਲਾਈਆਂ, ਅੱਗੇ ਆਪ ਵੀ ਤੇ ਭਾਈ ਸਾਹਿਬ ਹੁਣਾਂ ਦੇ ਸਤਿਕਾਰ ਯੋਗ ਸਪੁੱਤਰ ਵੀ, ਉਹ ਵੀ ਸਤਿਗੁਰੂ ਦੀ ਕਿਰਪਾ ਨਾਲ ਨਿਵਾਜੇ ਨੇ। ਕੱਲ ਮੈਂ ਇੱਕ ਬੇਨਤੀ ਇਹਨਾਂ ਦੇ ਚਰਨਾਂ ਵਿੱਚ ਕੀਤੀ ਸ਼ਾਮ ਨੂੰ। ਕਈ ਸਾਲ ਪਹਿਲਾਂ ਜਵੱਦੀ ਅਲਾਣੀਆਂ ਦਾ ਕੀਰਤਨ ਸਰਵਣ ਕੀਤਾ ਸੀ। ਕਿਰਪਾ ਕਰਨ ਕਿਤੇ ਕੱਲ ਨੂੰ ਅਲਾਣੀਆਂ ਦਾ ਕੀਰਤਨ, ਭਾਵੇਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੈ, ਪਰ ਉਹ ਵੀ ਸੁਣਦਾ ਆਨੰਦ ਕੁਝ ਵੱਖਰਾ ਹੀ ਹੈ ਜਦੋਂ ਉਹਨਾਂ ਨੂੰ ਸੁਣਾਂਗੇ। ਹਾਂ, ਇਹ ਚੀਜ਼ ਚੰਚਲਤਾਈ ਵਾਲੀ ਨਹੀਂ, ਇਹ ਇਕਾਗਰਤਾ ਪ੍ਰਦਾਨ ਕਰਨ ਵਾਲੀ ਹੈ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅੱਜ ਦਾ ਗਾਉਣਾ ਚਾਹੇ ਉਹ ਸੱਭਿਆਚਾਰਕ ਹੋਵੇ ਤੇ ਚਾਹੇ ਧਾਰਮਿਕ ਹੋਵੇ, ਇਹ ਚੰਚਲਤਾਈ ਇੰਨਾ ਥੜਕਾ ਭੜਕਾ ਕਿਉਂ ਹੈ? ਹਕੀਕਤ ਇਹ ਵੇ, ਅੰਦਰ ਦੀ ਇਕਾਗਰਤਾ ਬੰਦੇ ਦੀ ਭੰਗ ਹੋ ਗਈ ਏ। ਜਦੋਂ ਅੰਦਰ ਖਿੰਡ ਜਾਏ ਤੇ ਬਾਹਰ ਦੀ ਗੱਲ ਵਿੱਚ ਵੀ ਖਿੰਡਾਓ ਆ ਜਾਂਦਾ ਹੈ। ਜਦੋਂ ਮਨ ਖਿੰਡੇ ਪਏ ਨੇ ਤੇ ਬਾਹਰ ਦੇ ਗਾਉਣ ਵਿੱਚ ਕਿਵੇਂ ਇਕਾਗਰਤਾ ਆ ਜਾਏਗੀ? ਆਪਾਂ ਇਕਾਗਰਤਾ ਨਾਲ ਕੱਲ ਨੂੰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਸਰਵਣ ਕਰਾਂਗੇ। ਜੋ ਲੜੀਵਾਰ ਅਰਦਾਸ ਦੀ ਵਿਚਾਰ ਅਸੀਂ ਕਰਦੇ ਆ ਰਹੇ ਹਾਂ, ਤਕਰੀਬਨ 3 ਸਾਲ ਹੋ ਚੱਲੇ ਨੇ ਇਸ ਵਾਰ। ਕੱਲ ਅਸੀਂ ਪਹੁੰਚੇ ਸਾਂ ਕਿ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ। ਫਿਰ ਅੱਗੇ ਬੇਨਤੀ ਕੀਤੀ ਸੀ, ਉਹ ਸ਼ਬਦ ਕਹਿਣੇ ਨੇ ਜੇ ਆਪਾਂ ਕੀਰਤਨ ਕੀਤਾ ਹੈ, ਜੇ ਆਪਾਂ ਪਾਠ ਕੀਤਾ ਹੈ, ਜੇ ਆਪਾਂ ਘਰ ਵਿੱਚ ਗੁਰੂ ਜੀ ਦੇ ਚਰਨ ਪਵਾਏ ਨੇ, ਉਹ ਸ਼ਬਦ ਕਹਿ ਕੇ ਫਿਰ ਅੱਗੇ ਅਰਦਾਸ ਦੇ ਸ਼ਬਦ ਨੇ ਕਿ ਆਪ ਜੀ ਦੇ ਹਜ਼ੂਰ। ਜਿਵੇਂ ਕੱਲ ਅਰਜ਼ ਕੀਤੀ ਸੀ ਉਦਾਹਰਨ ਵਜੋਂ ਕਿ ਸੋ ਦਰ ਰਹਿ ਰਾਜ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ ਕਰਨਾ, ਤੇ ਅਗਲੀ ਤੋਕੇ ਸਰਬੱਤ ਦੇ ਕਾਰਜ ਰਾਸ ਕਰਨੇ। ਜਦੋਂ ਸਰਬੱਤ ਦੇ ਕਾਰਜ ਆਏ ਨੇ ਨਾ, ਤੇ ਇਹਦਾ ਭਾਵ ਇਹ ਵੇ ਕਿ ਜਿਤਨੇ ਵੀ ਸੰਗਤ ਵਿੱਚ ਬੈਠੇ ਨੇ, ਸ਼ਬਦਾਵਲੀ ਸਾਰਿਆਂ ਦੀ ਇੱਕ ਵਰਤੀ ਜਾ ਸਕਦੀ ਏ, ਪਰ ਕਾਰਜ ਸਾਰਿਆਂ ਦੇ ਇੱਕੋ ਜਿਹੇ ਨਹੀਂ। ਕਿਉਂਕਿ ਕਾਰਜ ਜਿਹੜਾ ਹਰ ਬੰਦੇ ਦੇ ਜੀਵਨ ਤੇ ਨਿਰਭਰ ਪਿਆ ਕਰਦਾ, ਉਹ ਕਿਸ ਕਾਰਜ ਲਈ ਅਰਦਾਸ ਪਿਆ ਕਰਦਾ। ਵੇਖੋ, ਕਾਜ ਦੁਨੀਆਂ ਦੇ ਪਦਾਰਥ, ਕਾਜ ਤਨ ਦੀ ਅਰੋਗਤਾ, ਕਾਜ ਹੈ ਪੁੱਤਰ ਦੀ ਦਾਤ ਦੀ ਮੰਗ, ਕਾਜ ਹੈ ਔਗੁਣਾ ਤੋਂ ਛੁਟਕਾਰਾ, ਕਾਰਜ ਹੈ ਕਿ ਅੰਦਰ ਦੇ ਵਕਾਰਾਂ ਤੋਂ ਬਚ ਜਾਈਏ, ਕਾਰਜ ਹੈ ਕਿ ਜਿਸ ਮਕਸਦ ਲਈ ਆਇਆ ਨਾਮ ਦੀ ਦਾਤ ਮਿਲ ਜਾਏ, ਕਾਰਜ ਹੈ ਕਿ ਦਰਸ਼ਨ ਪਿਆਸ ਪੈਦਾ ਹੋ ਜਾਏ, ਕਾਰਜ ਹੈ ਕਿ ਜੇ ਸਾਈਂ ਦੀ ਦਾਤ ਮਿਲ ਗਈ ਤੇ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ। ਕਿਉਂਕਿ ਕਾਰਜ ਅਨੇਕਾਂ ਨੇ। ਇੱਥੇ ਦੇਖੋ, ਅਰਦਾਸ ਲਿਖਣ ਵਾਲੇ ਸੱਜਣਾਂ ਨੇ ਸ਼ਬਦ ਕੈਸਨ ਸਰਬੱਤ ਦੇ ਕਾਰਜ ਰਾਸ ਕਰਨਾ। ਸਿਰਫ ਇਸ ਤੁਕ ਦੀ ਆਪਾਂ ਵਿਚਾਰ ਗੁਰੂ ਸ਼ਬਦ ਦੀ ਰੋਸ਼ਨੀ ਵਿਚ ਕਰਾਂਗੇ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ, ਆਪ ਬਖਸ਼ਿਸ਼ ਮੇਰ ਕਰਨ ਵਿਚ ਵਰਤਨ, ਸਾਨੂੰ ਅੰਦਰ ਦੀ ਇਕਾਗਰਤਾ ਟਿਕਾਓ ਦੀ ਦਾਤ ਬਖਸ਼ ਕੇ ਇਸ ਪਵਿੱਤਰ ਪੰਕਤੀ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਹਰ ਪ੍ਰਾਣੀ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਕੋਈ ਵੀ ਵਸਤੂ ਤੈਨੂੰ ਲੋੜੀਂਦੀ ਹੋਵੇ, ਤੇ ਤੇਰਾ ਬਲ, ਤੇਰੀ ਤਾਕਤ, ਤੇਰੀ ਸਿਆਣਪ, ਤੇਰੀ ਅਕਲ ਕੰਮ ਨਾ ਕਰਦੀ ਹੋਵੇ, ਤੇ ਉਦੋਂ ਮਾਲਕ ਦੇ ਚਰਨਾਂ ਵਿਚ ਅਰਦਾਸ ਕਰੀ ਤੇ ਮਾਲਕ ਤੇਰੀ ਉਸ ਲੋੜ ਨੂੰ ਪੂਰੀਆਂ ਜ਼ਰੂਰ ਕਰਨਗੇ। ਹਜ਼ੂਰ ਨੇ ਬਾਣੀ ਵਿਚ ਇਕ ਬਚਨ ਕਿਹਾ ਤੇ ਇਸ ਤੁਕ ਦਾ ਅਰਥ ਕੱਲਾ ਸਿੱਖਾਂ ਲਈ ਨਹੀਂ, ਸਰਬੱਤ ਦੇ ਕਾਰਜ ਰਾਸ ਕਰਨਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਸਭ ਕੋ ਤੇਰਾ, ਤੂੰ ਸਭ ਸਦਾ, ਹੇ ਮੇਰੇ ਮਾਲਕ ਤੂੰ ਸਭਨਾ ਰਾਸ, ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ, ਸਰਬੱਤ ਦੇ ਕਾਰਜ ਰਾਸ ਕਰਨਾ। ਹੇ ਪ੍ਰਭੂ, ਤੂੰ ਸਾਰਿਆਂ ਦਾ ਹੈ, ਸਾਰੇ ਤੇਰੇ ਨੇ, ਤੇ ਸਾਰਿਆਂ ਦੀ ਪੂੰਜੀ, ਸਾਰਿਆਂ ਦੀ ਰਾਸ, ਸਾਰਿਆਂ ਦਾ ਨਜ਼ਰ ਕੇਵਲ ਤੇਰੇ ਤੇ ਵੇ, ਤੇ ਸਾਰੀ ਲੁਕਾਈ ਤੇਰੇ ਚਰਨਾਂ ਵਿਚ ਅਰਦਾਸ ਕਰਦੀ ਏ, ਸਭ ਤੁਧੈ ਪਾਸੋਂ ਮੰਗਦੇ, ਤੇ ਮੰਗਦੇ ਕਿਵੇਂ ਨੇ, ਨਿਤ ਕਰ ਅਰਦਾਸ। ਦੇਖੋ, ਇਹ ਕਦੀ ਨਾ ਭੁੱਲੀਏ, ਮੰਗਣ ਦਾ ਤਰੀਕਾ ਹੁੰਦਾ ਇੱਕ ਆਕੜ ਕੇ ਮੰਗਣਾ, ਇੱਕ ਹੁੰਦਾ ਅਰਦਾਸ ਵਿਚ ਝੁੱਕ ਕੇ ਨਿਮਰਤਾ ਵਿਚ ਆ ਕੇ ਮੰਗਣਾ। ਆਕੜ ਕੇ ਮੰਗਣ ਵਾਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ, ਜਿਹੜੇ ਆਪਣੇ ਆਪ ਨੂੰ ਝੁਕਾਉਂਦੇ ਨੇ ਉਹ ਝੋਲੀਆਂ ਭਰ ਕੇ ਲੈ ਜਾਂਦੇ। ਸਭ ਤੁਧੈ ਪਾਸੋ ਮੰਗਦੇ ਨਿਤ ਕਰ ਅਰਦਾਸ। ਹਜ਼ੂਰ ਨੇ ਫਿਰ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ, ਸੁਖ ਦਾਤਾ ਭੈ ਭੰਜਨੋ ਤਿਸ ਆਗੈ ਕਰ ਅਰਦਾਸ, ਮੇਰ ਕਰੇ ਜਿਸ ਮੇਰਵਾਨ ਤਾਂ ਕਾਰਜ ਆਵੇ ਰਾਸ, ਸਰਬੱਤ ਦੇ ਕਾਰਜ ਰਾਸ ਕਰਨਾ। ਜੇ ਮੇਰਵਾਨ, ਦੇਖੋ ਸ਼ਬਦ ਨੇ, ਉਹ ਪਹਿਲੀ ਗੱਲ ਸੁਖ ਦਾਤਾ ਹੈ, ਜੇ ਸੁਖ ਦੀ ਲੋੜ ਤੈਨੂੰ ਹੈ ਤੇ ਤਾਂ ਵੀ ਅਰਦਾਸ ਕਰੀ। ਅੱਜ ਮੈਂ ਅਰਜ਼ ਕਰਨੀ ਚਾਹਨਾ, ਕਿਉਂਕਿ ਅਰਦਾਸ ਕੇਵਲ ਸ਼ਬਦਾਂ ਦੀ ਮੁਥਾਜ ਨਹੀਂ, ਅਸਲ ਵਿਚ ਅਰਦਾਸ ਤਾਂ ਸਾਡੇ ਅੰਦਰ ਦੀ ਅਵਸਥਾ ਹੈ। ਅਸੀਂ ਕਿੱਥੇ ਕਰਕੇ ਟਿਕੇ ਹਾਂ, ਸਾਡੇ ਅੰਦਰ ਦਾ ਟਿਕਾ ਕੀ ਏ, ਸਾਡੀਆਂ ਮੰਗਾਂ ਕੀ ਨੇ। ਦੁਨਿਆਵੀ ਮੰਗ ਤੋਂ ਸ਼ੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪ੍ਰਭੂ ਦੇ ਦਰਸ਼ਨਾਂ ਦੀ ਮੰਗ ਤੱਕ ਬੇਨਤੀ ਕਰਨੀ ਹੈ। ਹਰ ਇੱਕ ਦੀ ਅਵਸਥਾ ਆਪੋ ਆਪਣੀ। ਹਜ਼ੂਰ ਨੇ ਕਿਹਾ, ਉਹ ਭੈ ਨੂੰ ਦੂਰ ਕਰਨ ਵਾਲੇ ਨੇ, ਉਹ ਸੁੱਖਾਂ ਦੇ ਦਾਤੇ ਨੇ, ਜੇ ਮਿਹਰਬਾਨ ਕਿਰਪਾਲੂ ਹੋ ਜਾਏ ਤਾਂ ਉਸ ਬੰਦੇ ਦੇ ਕਾਰਜ ਰਾਸ ਹੁੰਦੇ ਨੇ। ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ, ਕੱਲਾ ਤੂੰ ਨਹੀਂ ਅਰਦਾਸ ਕਰਦਾ, ਇਸ ਤੇ ਸਾਰੀ ਦੁਨੀਆਂ ਪੁਕਾਰਦੀ ਪਈ ਹੈ। ਦੇਖੋ, ਇੱਕ ਆਲਣੇ ਵਿਚ ਰਹਿਣ ਵਾਲਾ ਪੰਛੀ, ਉਹਦੀ ਅਰਦਾਸ ਦਾ ਤਰੀਕਾ ਕੁਝ ਵੱਖਰਾ ਹੈ, ਪੁਕਾਰਦਾ ਤੇ ਉਹ ਵੀ ਪਿਆ, ਪਰ ਜਿਹੜੇ ਸਿਦਕ ਨਾਲ ਉਹ ਅਰਦਾਸ ਕਰਦਾ, ਖਿਮਾ ਕਰਿਓ, ਇਹ ਆਦਮ ਜਾਤ ਮਨੁੱਖ ਓਨੇ ਸਿਦਕ ਨਾਲ ਅਰਦਾਸ ਨਹੀਂ ਜੇ ਕਰਦਾ। ਆਪਣੇ ਕੋਲ ਇੰਨਾ ਇਕੱਠਾ ਵੀ ਹੁੰਦਾ, ਪਰ ਫਿਰ ਵੀ ਇਹ ਮਨ ਕੂਕਰ ਭੌਂਕਦਾ ਕਿ ਸਭ ਕੁਝ ਦੁਨੀਆਂ ਦਾ ਮੇਰੇ ਕੋਲ ਆ ਜਾਏ। ਪੰਛੀ ਦੀ ਇੱਕ ਅਰਦਾਸ ਤੱਕ ਬਾਬਾ ਨਾਨਕ ਜੀ ਕਹਿੰਦੇ ਨੇ, ਜੇ ਅਰਦਾਸ ਕਰਨੀ ਸਿੱਖਣੀ ਆ ਸਿਦਕ ਨਾਲ ਤੇ ਪੰਛੀ ਤੋਂ ਸਿੱਖੀ, ਆਲਣਾ ਉਹਨੇ ਤਿਣਕਾ ਤਿਣਕਾ ਇਕੱਠਾ ਕਰਕੇ ਬਣਾਇਆ, ਪਰ ਆਲਣੇ ਵਿਚ ਸੋਨਾ ਨਹੀਂ, ਆਲਣੇ ਵਿਚ ਹੀਰੇ ਮੋਤੀ ਨਹੀਂ, ਆਲਣੇ ਵਿਚ ਅੰਨ ਦਾ ਭੰਡਾਰ ਨਹੀਂ, ਆਲਣੇ ਵਿਚ ਅੰਨ ਦਾ ਸਟੋਰ ਨਹੀਂ, ਸਵੇਰੇ ਉੱਡਿਆ ਕੁਝ ਕੁ ਆਪਣਾ ਪੇਟ ਭਰ ਕੇ ਖਾਦਾ, ਕੁਝ ਕੁ ਬੱਚਿਆਂ ਦੇ ਮੂੰਹ ਵਿਚ ਆ ਕੇ ਪਾਇਆ, ਨਾ ਬੱਚਿਆਂ ਲਈ ਇਕੱਠਾ ਕੀਤਾ ਨਾ ਆਪਣੇ ਲਈ। ਸਵੇਰੇ ਇਕ ਆਸ ਕੀਤੀ ਜਿਹਨੇ ਅੱਜ ਖਾਣ ਨੂੰ ਦਿੱਤਾ, ਜੇ ਕੱਲ ਨੂੰ ਜ਼ਿੰਦਗੀ ਦਏਗਾ ਤੇ ਰੋਜ਼ੀ ਫਿਰ ਵੀ ਦਏਗਾ। ਸਾਹਿਬ ਕਹਿੰਦੇ ਨੇ ਕਦੀ ਬਿਹੰਗਮ ਦੀ ਆਸ ਤੋਂ ਤੱਕ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਪਿਰੰਦਾ ਨਾ ਗਿਰਾ ਜ਼ਰ, ਮਾਂਝ ਕੀ ਵਾਰ ਦਾ ਸਲੋਕ ਹੈ ਕਿ ਉਸ ਪੰਛੀ ਵੱਲ ਤੱਕ, ਪਿਰੰਦਾ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ। ਉਹ ਕਹਿੰਦਾ ਦੇਹੰਦ ਸੂਈ ਏਕ ਤੂੰ, ਏਕ ਤੂੰ ਦੇਹੰਦ ਸੂਈ ਏਕ ਤੂੰ, ਏਕ ਤੂੰ ਦੇਣ ਵਾਲਾ ਤੂੰ ਆਪ ਹੈ। ਬੇਨਤੀ ਕਰ ਰਿਹਾ ਵਾ, ਕੱਲਾ ਮਨੁੱਖ ਨਹੀਂ, ਸਿਰਫ ਸਭ ਤੁਦੈ ਪਾਸੋਂ ਮੰਗਦੇ, ਕਿੰਨੇ ਕੁ ਮੰਗਦੇ ਨੇ, ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਓ। ਮੇਰੇ ਦਾਤਾ ਜੀ ਦੇ ਕੰਨ ਸੁਣੋ, ਅਰਦਾਸ ਜੀਓ, ਸਰਬੱਤ ਦੇ ਕਾਰਜ ਰਾਸ ਕਰਨੇ ਦੇ, ਸਾਰੇ ਆਪਣੇ ਅਰਦਾਸ ਮੈਂ ਕਰਦੇ ਨੇ। ਫਿਰ ਹਜ਼ੂਰ ਨੇ ਇੱਕ ਬਚਨ ਹੋਰ ਕਿਹਾ ਅਰਦਾਸ ਸੰਬੰਧੀ, ਕਹਿਣ ਲੱਗੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਤੇਰੇ ਅੰਦਰ ਦੀ ਗੱਲ ਬਿਰਥਾ ਪੀ ਜਾਂਦੀ ਏ, ਨਹੀਂ ਬਣਦੀ, ਤੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰੀ। ਸਾਹਿਬ ਕਹਿੰਦੇ ਨੇ ਕਿਵੇਂ ਕਰਨੀ ਏ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਸਭ ਤੁਧੈ ਪਾਸੋ ਮੰਗਦੇ, ਸਰਬੱਤ ਦੇ ਕਾਰਜ ਰਾਸ ਕਰਨਾ। ਹੇ ਪ੍ਰਭੂ ਜੀ ਕਿ ਮੇਹਰ ਕਰੋ, ਸਾਰੇ ਤੇਰੇ ਚਰਨਾਂ ਵਿਚ ਪੁਕਾਰ ਪੈ ਕਰਦੇ ਨੇ, ਬੇਨਤੀ ਪੈ ਕਰਦੇ ਨੇ, ਤੇ ਨਾਲ ਬਚਨ ਕੀਤੇ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕਾਰਜ ਰਾਸ ਕਰਦੇ ਨੇ, ਕੰਨ ਸੁਣ ਕੇ ਅਰ ਦੇ ਕੇ ਅਰਦਾਸ ਸੁਣਦੇ ਨੇ, ਸਭ ਉਹਦੇ ਪਾਸੋਂ ਮੰਗਦੇ ਨੇ, ਜੇ ਮਿਹਰਬਾਨ ਹੋ ਜਾਣ ਤੇ ਕਿਰਪਾ ਕਰਕੇ ਕਾਰਜ ਰਾਸ ਹੋ ਜਾਂਦੇ ਨੇ। ਹੁਣ ਬੇਨਤੀ ਕਰਨੀ ਕਿ ਅਰਦਾਸ ਦੀਆਂ ਕੁਝ ਮੰਜ਼ਲਾਂ ਨੇ, ਹਰ ਇੱਕ ਬੰਦੇ ਦੇ ਅੰਦਰ ਦੀ ਅਰਦਾਸ ਇੱਕੋ ਜੀ ਨਹੀਂ। ਕਈ ਵਾਰੀ ਤੋਂ ਜ਼ਬਾਨ ਤੋਂ ਕਹਿ ਦਿੰਦੇ ਆ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਖਲੋ ਕੇ ਕਹੀ ਜਾਂਗੇ ਨਾਮ ਦਈ ਨਾਮ ਦਈ ਨਾਮ ਦਈ, ਪਰ ਹਕੀਕਤ ਵਿਚ ਮਣੀ ਰਾਮ ਕਹੇਗਾ ਨਹੀਂ, ਰੁਪਈਆ ਮਿਲਣਾ ਚਾਹੀਦਾ ਹੈ। ਕਿ ਇਹ ਅਰਦਾਸ ਥੋੜਾ ਹੈ? ਮੈਂ ਕਹਿੰਦਾ ਜੋ ਤੇਰੇ ਅੰਦਰ ਇਸ ਵੇਰੇ ਭਾਈ ਸਾਹਿਬ ਉਹਨੇ ਇੱਕ ਗੱਲ ਬਹੁਤ ਸਿਰੇ ਦੀ ਕਹੀ, ਕਹਿੰਦੇ ਨੇ ਅੰਦਰ ਦਾ ਦੁੱਖ ਗੁਰੂ ਨਾਲ ਸਾਂਝਾ ਕਰੀ, ਕਿਉਂਕਿ ਉਹ ਤੇਰੇ ਅੰਦਰ ਦਾ ਦੁੱਖ ਵੰਡਾਏਗਾ, ਤੇਰੇ ਦੁੱਖ ਦਾ ਮਜ਼ਾਕ ਨਹੀਂ ਉਡਾਏਗਾ। ਸੰਸਾਰ ਦੇ ਲੋਕਾਂ ਨਾਲ ਦੁੱਖ ਸਾਂਝਾ ਕਰੇਗਾ, ਕਿਸੇ ਵੇਲੇ ਵੀ ਮਜ਼ਾਕ ਉਡਾਇਆ ਜਾ ਸਕਦਾ, ਪਰ ਗੁਰੂ ਦੁੱਖ ਸੁੱਖ ਸੁਣ ਕੇ ਦਰਦ ਵੰਡਾਉਂਦੇ ਜ਼ਰੂਰ ਨੇ, ਪਰ ਕਦੀ ਮਜ਼ਾਕ ਨਹੀਂ ਜੇ ਉਡਾਉਂਦੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਅਸੀਂ ਆ ਦੁਨੀਆਦਾਰ ਜੀਵ, ਗ੍ਰਿਸ਼ਤ ਵਿਚ ਵਿਚਰਨ ਵਾਲੇ ਹਾਂ, ਮਨੁੱਖ ਇੱਛਾ ਧਾਰੀ ਹੈ, ਇੱਛਾ ਧਾਰੀ ਦਰ ਤੇ ਇਹਦੇ ਅੰਦਰ ਇੱਛਾਵਾਂ ਦੀ ਇੱਕ ਮਾਨੋ ਲੜੀ ਚੱਲਦੀ ਪਈ ਏ, ਇੱਛਾਵਾਂ ਦਾ ਇੱਕ ਦਰਿਆ ਪਿਆ ਚੱਲਦਾ। ਹਰ ਖਿੰਨ ਬੰਦੇ ਦੇ ਮਨ ਵਿਚ ਕਿਸੇ ਨਾ ਕਿਸੇ ਚੀਜ਼ ਦੀ ਤੜਫ, ਕਿਸੇ ਨਾ ਕਿਸੇ ਚੀਜ਼ ਦੀ ਮੰਗ ਹੈ। ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਰਬੱਤ ਕਾਰਜ ਰਾਸ ਕਰਨ ਵਿਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਲੈਵਲ ਹੈ, ਉਹਨਾਂ ਲੋਕਾਂ ਦਾ ਅੰਦਰ ਹੈ ਜਿਹੜੇ ਦੁਨਿਆਵੀ ਪਦਾਰਥ ਮੰਗਦੇ ਨੇ। ਫਿਰ ਇੱਥੇ ਇੱਕ ਸਵਾਲ ਉੱਠੇਗਾ ਕਿ ਕੀ ਅਸੀਂ ਗੁਰੂ ਕੋਲੋਂ ਦੁਨਿਆਵੀ ਪਦਾਰਥ ਨਹੀਂ ਮੰਗਣੇ? ਆਮ ਤੌਰ ਤੇ ਕਿਹਾ ਜਾਂਦਾ ਨਹੀਂ ਇਹ ਅਰਦਾਸ ਨਾ ਕਰਿਆ ਕਰੋ। ਮੈਂ ਕਹਿੰਦਾ ਦੁਨਿਆਵੀ ਪਦਾਰਥ ਪਿਤਾ ਤੋਂ ਮੰਗ, ਜੇ ਮੰਗੇਗਾ ਨਹੀਂ ਹੋਰ ਕਿਹਦੇ ਦਰ ਤੇ ਝੋਲੀ ਅੱਡੇਗਾ? ਪਰ ਇਹ ਗੱਲ ਚੇਤੇ ਰੱਖੀ ਕਿ 100 ਸਾਲ ਦੀ ਉਮਰ ਵਿਚ ਮੰਗ ਉਹ ਹੀ ਨਾ ਰਹੇ ਜਿਹੜੀ 18 ਸਾਲ ਦੀ ਉਮਰ ਵਿਚ ਸੀ, ਤੇਰੀ ਉਮਰ ਦੇ ਨਾਲ ਨਾਲ ਤੇਰੇ ਅੰਦਰ ਦੀ ਤਰੱਕੀ ਵੀ ਹੋਣੀ ਚਾਹੀਦੀ, ਤੇਰੀ ਮੰਗ ਤਬਦੀਲ ਹੋਵੇ। ਉਹ ਹੋਵੇਗੀ ਨਾਮ ਨਾਲ, ਉਹ ਅੰਦਰ ਹੋਵੇਗਾ ਜੇ ਨਾਮ। ਸਭ ਤੋਂ ਪਹਿਲਾਂ ਬਚਨ ਕਾਨੜਾ ਰਾਗ ਹੈ ਧੰਨ ਗੁਰੂ ਅਰਜੁਨ ਸਾਹਿਬ ਜੀ ਦਾ। ਉਹਨਾਂ ਨੇ ਦੁਨਿਆਵੀ ਮੰਗ ਕੀਤੀ ਤੇ ਕਈ ਵਾਰੀ ਉਹ ਸ਼ਬਦ ਬੇਨਤੀ ਕੀਤਾ, ਕਹਿਣ ਲੱਗੇ ਸਜਣਾ ਜੇ ਆਪਣੇ ਕਾਰਜ ਰਾਸ ਕਰਾਣੇ ਨੇ ਤਾਂ ਆ ਕੇ ਪ੍ਰਭੂ ਦੇ ਚਰਨਾਂ ਵਿਚ ਬੇਨਤੀ ਕਰੀ। ਕਿਹੜੀ ਕਿਹੜੀ? ਕੱਲ ਵੀ ਅਰਜ਼ ਕੀਤੀ ਸੀ। ਕਹਿਣ ਲੱਗੇ ਜੇ ਸਮਾਜ ਵਿਚ ਤੇਰੀ ਇੱਜ਼ਤ ਨਹੀਂ, ਲੋਕ ਤੇਰੇ ਨਾਲ ਨਫ਼ਰਤ ਕਰਦੇ ਨੇ, ਉਹਨਾਂ ਤੋਂ ਨਫ਼ਰਤ ਨਾ ਕਰੀ, ਆ ਕੇ ਗੁਰੂ ਦੇ ਚਰਨਾਂ ਵਿਚ ਬੇਨਤੀ ਕਰੀ, ਦਾਤਿਆ ਜੇ ਨਾਮ ਦੀ ਦਾਤ ਦਿੱਤੀ ਆ ਸਮਾਜ ਵਿਚ ਜੀਣ ਲਈ ਇੱਜ਼ਤ ਵੀ ਦੇ ਦੇ। ਦੇਖੋ ਇੱਕ ਸਾਡੀ ਦੁਨਿਆਵੀ ਮੰਗ ਏ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਸ ਮੰਗ ਨੂੰ ਮੰਗਿਆ ਨੇ। ਐਤਵਾਰ ਅਰਜ਼ ਕੀਤੀ ਸੀ, ਇੱਕ ਭਗਤ ਨੂੰ ਮੰਦਰ ਵਿਚੋਂ ਧੱਕੇ ਪਏ, ਉਹਨੇ ਇੱਜ਼ਤ ਰੁਲਦੀ ਦੇਖ ਕੇ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ। ਸਭ ਤੋਂ ਪਹਿਲੀ ਬੇਨਤੀ, ਤੂੰ ਅਰਦਾਸ ਕਰਨ ਚੁਲੇ, ਜੇ ਤੈਨੂੰ ਇੱਜ਼ਤ ਦੀ ਲੋੜ ਪਵੇ ਤੇ ਤਾਂ ਵੀ ਇੱਥੇ ਅਰਦਾਸ ਕਰੀ, ਜੇ ਤੇਰਾ ਬਲ ਖਤਮ ਹੋ ਜਾਏ ਤਾਕਤ ਦੀ ਲੋੜ ਪਏ ਤਾਂ ਵੀ ਇੱਥੇ ਅਰਦਾਸ ਕਰੀ, ਜੇ ਜਿੱਦਨ ਤੈਨੂੰ ਧਨ ਦਾ ਤੋਟਾ ਆ ਜਾਏ ਸਰਬੱਤ ਦੇ ਕਾਰਜ ਰਾਸ ਕਰਨਾ, ਉਧਰ ਧਨ ਲਈ ਵੀ ਬੇਨਤੀ ਕਰੀ। ਜਿਸ ਦਿਨ ਤੇਰੇ ਘਰ ਤੈਨੂੰ ਪੁੱਤਰ ਦੀ ਦਾਤ ਦੀ ਲੋੜ ਪਏ ਤਾਂ ਵੀ ਬੇਨਤੀ ਕਰੀ। ਸੱਜਣਾ, ਜਿੱਦਨ ਤੇਰੇ ਸਰੀਰ ਨੂੰ ਰੋਗ ਲੱਗ ਜਾਏ ਉਦਨ ਅਰੋਗਤਾ ਦੀ ਵੀ ਬੇਨਤੀ ਕਰੀ, ਕਿਉਂਕਿ ਸਰਬੱਤ ਦੇ ਕਾਰਜ ਰਾਸ ਕਰਦਾ। ਦੇਖੋ ਹਜ਼ੂਰ ਦਾ ਸ਼ਬਦ ਅਸੀਂ ਪੜ੍ਹਨੇ, ਜਨ ਕੋ ਪ੍ਰਭ ਸੰਗੇ ਅਸੁਨੇ, ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ, ਸਭ ਕੇ ਸਭ ਤੁਧੋ ਪਾਸੋ ਮੰਗਦੇ, ਕਿਉਂਕਿ ਤੇਰੇ ਘਰ ਵਿਚ ਸਭ ਕੁਝ ਹੈ ਤੇ ਜਿਸ ਦੇ ਘਰ ਵਿਚ ਸਭ ਕੁਝ ਨਾ ਹੋਵੇ ਲੋਕ ਉਹਦੇ ਦਰ ਤੋਂ ਮੰਗਣ ਵੀ ਨਹੀਂ ਜਾਂਦੇ। ਤੇਰੇ ਕੋਲ ਤਾਂ ਹੁੰਦੇ ਨੇ, ਤੇਰੇ ਘਰ ਵਿਚ ਸਭ ਕੁਝ ਹੈ। ਸਾਚੇ ਸਾਹਿਬਾਂ ਕਿਆ ਨਾਹੀ, ਘਰ ਤੇਰਾ ਸਭ ਤੁਧ ਪਾਸੋ ਮੰਗਦੇ। ਹਜ਼ੂਰ ਕਹਿ ਰਹੇ ਨੇ ਕਿ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹ। ਅਗਲਾ ਸ਼ਬਦ ਏ ਮਾਨ ਮੰਗੂ ਸਰਬੱਤ ਦੇ ਕਾਰਜ ਰਾਸ ਕਰੀ ਦਾਤਾ, ਜੇ ਕਿਸੇ ਨੂੰ ਇੱਜ਼ਤ ਦੀ ਲੋੜ ਪੈ ਜਾਏ ਤੇ ਉਹਦੀ ਇੱਜ਼ਤ ਪਤ ਰੱਖੀ। ਮੇਰੇ ਮਾਲਕ, ਜੇ ਕਿਸੇ ਨੂੰ ਤਾਕਤ ਦੀ ਲੋੜ ਪੈ, ਮਾਨ ਮੰਗੂ ਤਾਨ ਮੰਗੂ ਧਨ ਲਛਮੀ ਦੌਲਤ ਸੁਤ ਅਗਲੀ ਤੋਕੇ ਦੇਹ ਸ਼ਬਦ ਦੇਹ ਦੱਦੇ ਨੂੰ ਲਾ ਹਾ ਹਾ ਮੁਕਤਾ ਹੈ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਇੱਥੇ ਦੇਹ ਦਾ ਅਰਥ ਹੈ ਜਿਸ ਦਿਨ ਤਨ ਨੂੰ ਰੋਗ ਲੱਗ ਜਾਏ। ਇਹ ਅੱਗੇ ਚੱਲ ਕੇ ਬੇਨਤੀ ਕਰਾਂਗਾ ਕਿ ਅਰੋਗਤਾ ਦੀ ਅਰਦਾਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਕੀਤਾ ਹੈ। ਦੇਹ ਦਰ ਤੇ ਜਿੱਦਨ ਤਨ ਰੋਗੀ ਹੋ ਜਾਏ ਉਦਨ ਮੇਰ ਕਰੀ। ਦੇਖੋ ਬਾਣੀ ਵਿਚ ਦੇਹ ਸ਼ਬਦ ਤਿੰਨ ਪ੍ਰਕਾਰ ਨਾਲ ਆਏ, ਦੱਦੇ ਨੂੰ ਲਾਂ ਤੇ ਹਾ ਹਾ ਮੁਕਤਾ ਦੇਹ, ਦੱਦੇ ਨੂੰ ਲਾਂ ਤੇ ਹਾਏ ਨੂੰ ਸਿਹਾਰੀ ਦੇਹ। ਫਿਰ ਆਪਾਂ ਪੜ੍ਹਦੇ ਹਾਂ, ਦੱਦੇ ਨੂੰ ਲਾਂ ਤੇ ਹਾ ਹਾਏ ਥੱਲੇ ਔਂਕੜ ਦੇਹੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਇੱਥੇ ਪਹਿਲਾ ਸਰੂਪ ਹੈ ਦੱਦੇ ਨੂੰ ਲਾਂ ਤੇ ਖਾਹੇ ਥੱਲੇ ਔਂਕੜ, ਇਹਦਾ ਅਰਥ ਹੈ ਤੁਸੀਂ ਮੈਨੂੰ ਬਖਸ਼ੋ ਦਿਓ। ਅੱਗੇ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਸ ਤੂੰ ਦੇ, ਇੱਥੇ ਦੱਦੇ ਨੂੰ ਲਾਂ ਤੇ ਖਾਹੇ ਨੂੰ ਸਿਹਾਰੀਏ, ਜਿਸ ਨੂੰ ਤੂੰ ਦੇਵੇਂ। ਮੇਰੇ ਵਾਹਿਗੁਰੂ ਜੀ, ਅਗਲਾ ਜਿਹੜੀ ਬੇਨਤੀ ਕਰ ਰਿਹਾ, ਕਹਿਣ ਲੱਗੇ ਮਾਨ ਮੰਗੂ ਤਾਨ ਮੰਗੂ ਧਨ ਲਛਮੀ ਸੁਤ ਦੇਹ, ਜੇ ਮੇਰੇ ਤਨ ਨੂੰ ਦੇਹ ਨੂੰ ਕੋਈ ਰੋਗ ਲੱਗ ਜਾਏ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਦੇਹ ਅਰੋਗਤਾ ਦੀ ਦਾਤ ਵੀ ਦੇ। ਹੁਣ ਅਗਲਾ ਬਚਨ ਕੀਤੋ ਨੇ, ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਉਸ ਪਰਮਾਤਮਾ ਦੇ ਦਰ ਤੇ ਕੀ ਕੁਛ ਹੈ ਤੇਰੇ ਕਾਰਜ ਰਾਸ ਕਰਨਗੇ। ਪਹਿਲੀ ਗੱਲ, ਇਹਨਾਂ ਵਕਾਰਾਂ ਤੋਂ ਬੰਦ ਖਲਾਸੀ ਕਰਨ ਵਾਸਤੇ ਉਹਦੇ ਕੋਲ ਰਹਿਮਤਾਂ ਨੇ। ਜੁਗਤ ਦਾ ਅਰਥ ਹੈ ਉਹਦੇ ਕੋਲ ਜੀਵਨ ਜਾਂਚ ਦੇਣ ਵਾਲੀਆਂ ਰਹਿਮਤਾਂ ਨੇ। ਭੁਗਤ ਦਾ ਅਰਥ ਹੈ ਜੇ ਤੈਨੂੰ ਸੰਸਾਰ ਦੀ ਰੋਜ਼ੀ ਦੀ ਲੋੜ ਹੈ ਤੇ ਸੱਚ ਜਾਣੀ ਉਹ ਰੋਜ਼ੀ ਵਾਲਾ ਮਸਲਾ ਵੀ ਹੱਲ ਕਰੇਗਾ। ਮੈਂ ਕਹਿੰਦਾ ਇਸ ਸ਼ਬਦ ਨੂੰ ਕਿਤੇ ਹਰ ਸਿੱਖ ਪੜ੍ਹ ਲੈ, ਦ੍ਰਿੜ ਕਰ ਲੈ, ਕਦੀ ਸਵਾਲ ਹੀ ਨੂੰ ਉੱਠੇਗਾ ਕਿ ਰੱਬ ਦੇ ਦਰ ਤੋਂ ਕੀ ਕੁਛ ਮੰਗਣਾ ਤੇ ਕੀ ਕੁਛ ਨਹੀਂ। ਪਰ ਇਹ ਕਦੀ ਭੁੱਲੀਏ ਨਾ, ਅਵਸਥਾ ਬਦਲੇ ਜ਼ਰੂਰ। ਕਹਿਣ ਲੱਗੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਜਦੋਂ ਇਹ ਦਾਤ ਦੇ ਤੇ ਉਦੋਂ ਦੋ ਗੱਲਾਂ ਤੇਰੇ ਅੰਦਰ ਆ ਜਾਣ, ਭੈ ਤੇ ਭਾਏ, ਰੱਬ ਦਾ ਅਦਬ ਆਵੇ ਤੇ ਪ੍ਰੇਮ ਨਾਲ ਤੈਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਫਿਰ ਜੋ ਕੁਝ ਮੰਗੇਗਾ ਤੇਰੀ ਝੋਲੀ ਵਿਚ ਪਏਗਾ। ਦੇਖੋ ਕੀ ਭਗਤਾਂ ਨੇ ਦੁਨਿਆਵੀ ਕਾਰਜ ਰਾਸ ਕਰਨ ਵਾਸਤੇ ਦਾਤਾਂ ਨਹੀਂ ਮੰਗੀਆਂ। ਅਸੀਂ ਦੋ ਸ਼ਬਦ ਅਕਸਰ ਪੜ੍ਹਨੇ ਹਾਂ ਤੇ ਜਦੋਂ ਵੀ ਕਿਤੇ ਦੁਨਿਆਵੀ ਅਰਦਾਸ ਚੱਲੇਗੀ ਤੇ ਪਹਿਲਾ ਸ਼ਬਦ ਅਸੀਂ ਪੜ੍ਹਨੇ ਹਾਂ ਸੋਰਠ ਰਾਗ ਵਿਚ ਭਗਤ ਕਬੀਰ ਜੀ ਦਾ, ਦੂਜਾ ਸ਼ਬਦ ਪੜ੍ਹਨੇ ਆ ਭਗਤ ਧੰਨਾ ਜੀ ਦਾ। ਤੇ ਇੱਕ ਦਿਨ ਅਰਜ਼ ਕੀਤੀ ਸੀ, ਕਈ ਵਾਰੀ ਅਸੀਂ ਮਜ਼ਾਕ ਉਡਾਨੇ ਆ, ਲਓ ਜੀ ਭਗਤਾਂ ਦੀ ਮੰਗ ਤਾਂ ਬਿਲਕੁਲ ਥੱਲੇ ਸੀ ਜੀ, ਪਦਾਰਥ ਪੈ ਮੰਗਦੇ ਸਨ। ਨਹੀਂ ਗੁਰੂ ਕੇ ਸਿੱਖੋ, ਇਹ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਹਰ ਅਵਸਥਾ ਦੀ ਅਗਵਾਈ ਪਈ ਕਰਦੀ ਏ। ਮੈਂ ਕਹਿੰਦਾ ਭਗਤ ਧੰਨੇ ਵਰਗੇ ਨੇ ਜੇ ਦਾਤ ਮੰਗੀਏ ਤੇ ਜਿਹੜੀਆਂ ਉਦਾਹਰਨਾਂ ਸਿਦਕ ਦੀਆਂ ਉਹਨਾਂ ਦਿੱਤੀਆਂ ਨੇ, ਸ਼ਾਇਦ ਰੋਜ਼ੀ ਸੰਬੰਧੀ ਇੰਨੀਆਂ ਡੂੰਘੀਆਂ ਤੇ ਰਮਜ਼ ਭਰਪੂਰ ਉਦਾਹਰਨਾਂ ਕੋਈ ਦੇ। ਉਹ ਦਾਤ ਮੰਗਦੇ ਪਏ ਨੇ, ਇੱਕ ਪਾਸੇ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਇਹ ਪਹਿਲੀ ਸਟੇਜ ਦੁਨਿਆਵੀ ਮੰਗ ਕਰਨੀ। ਪਰ ਇਹ ਕਦੀ ਭੁੱਲੀਏ ਨਾ, ਉਹ ਕੇਵਲ ਲਾਲਚੀ ਨਹੀਂ, ਕਹਿਣ ਲੱਗੇ ਜੋ ਜਨ ਤੁਮਰੀ ਭਗਤ ਕਰਨ ਦੇ, ਦਾ ਮਤਲਬ ਭਗਤੀ ਕਰਕੇ ਦਾਤ ਮੰਗਣ ਆਏ ਨੇ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਸ ਭਗਤ ਨੂੰ ਇੰਨਾ ਸਿਦਕ ਹੈ, ਉਹ ਜਦੋਂ ਕਿਤੇ ਰੋਜ਼ੀ ਦੀ ਉਦਾਹਰਨ ਦਿੰਦੇ ਨੇ ਤੇ ਬੰਦੇ ਨੂੰ ਧੀਰੇ ਦਿੰਦਿਆਂ ਕਹਿੰਦੇ ਨੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾਂ ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮੈਂ ਤੰਤਿਸ ਬਾਹਰ ਪੰਖ ਖੀਰ ਤਿਨ ਨਾਹੀ ਪਰਮਾਨੰਦ ਉਹ ਪਰਮਾਤਮਾ ਜਿਹੜਾ ਪਰਮ ਆਨੰਦ ਹੈ ਪੂਰਨ ਪਰਮੇਸ਼ਰ ਹੈ ਸਮਝ ਦੇਖ ਮਨ ਮਾਹੀ ਇਕ ਬਚਨ ਨਾ ਕੀਤਾ ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ ਤੈਨੂੰ ਉਧਾਰਨਾ ਜੇ ਮਾਤਾ ਦੇ ਉਦਰ ਦੇ ਪਾਣੀ ਵਿਚੋਂ ਰਿਜਕ ਦਿੰਦਾ ਜੇ ਕੱਛੂ ਕੁੰਮੀ ਦੇ ਬੱਚਿਆਂ ਨੂੰ ਧਿਆਨ ਨਾਲ ਰੋਜ਼ੀ ਦਿੰਦਾ ਤੇ ਜੇ ਪੱਥਰ ਵਿਚ ਪੜਦੇ ਕੀੜਿਆਂ ਨੂੰ ਰੋਜ਼ੀ ਪਿਆ ਦਿੰਦਾ ਇਹਦਾ ਮਤ ਇਹ ਸਮਝੀਏ ਕਿ ਭਗਤ ਨਾਮਦੇਵ ਦੀ ਅਵਸਥਾ ਕਿੰਨੀ ਕੁ ਸਿਦਕ ਵਾਲੀ ਹੈ ਪਰ ਉਹ ਸਾਨੂੰ ਸਮਝਾਉਂਦੇ ਨੇ ਕਿ ਜੇ ਤੈਨੂੰ ਦੁਨਿਆਵੀ ਰੋਜ਼ੀ ਦੀ ਕਾਜ਼ ਤੈਨੂੰ ਪੈ ਜਾਏ ਤੂੰ ਅਰਦਾਸ ਕਰਨ ਆਵੇ ਤੇ ਇੰਨੀ ਮੰਗ ਵੀ ਤੂੰ ਗੁਰੂ ਕੋਲ ਮੰਗ ਸਕਨੇ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰਤਾ ਦਾਲ ਸਿੱਧਾ ਮੰਗੋ ਘਿਓ ਕਹਿਣ ਲੱਗੇ ਮੈਂ ਦਾਲ ਮੰਗਣਾ ਆਟਾ ਮੰਗਣਾ ਘਿਓ ਮੰਗਣਾ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨੀਆਂ ਸਾਧਨ ਨੀਕਾਂ ਅਨਾਜ ਮੰਗੋ ਸੱਤ ਸ਼ੀਕਾਂ ਗਊ ਭੈਸ ਮੰਗੂ ਲਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗਿਆਨ ਚੰਗੀ ਜਨ ਧੰਨਾ ਲੇਵੈ ਮੰਗੀ ਸਰਬੱਤ ਦੇ ਕਾਰਜ ਰਾਸ ਕਰਨੇ ਹੇ ਮੇਰੇ ਦਾਤਾ ਜੀ ਜੇ ਕੋਈ ਧੰਨੇ ਦੀ ਤਰ੍ਹਾਂ ਆਟਾ ਮੰਗਦਾ ਹੈ ਜੇ ਕੋਈ ਸਿੱਖ ਆ ਕੇ ਰੋਜ਼ੀ ਪੇਟ ਦੀ ਖਾਤਰ ਦਾਲ ਮੰਗਦਾ ਹੈ ਜੇ ਕੋਈ ਘਿਓ ਮੰਗਦਾ ਹੈ ਜੇ ਕੋਈ ਮੱਝ ਗਾਂ ਮੰਗਦਾ ਹੈ ਜੇ ਕੋਈ ਕੀਮਤੀ ਅਸਵਾਰੀ ਮੰਗਦਾ ਹੈ ਤੇ ਜੇ ਕੋਈ ਬੰਦਗੀ ਕਰਨ ਵਾਲਾ ਜੀਵਨ ਸਾਥੀ ਮੰਗਦਾ ਹੈ ਇਹਦਾ ਮਤਲਬ ਕਿ ਸਿੱਖ ਦੇ ਬੱਚੇ ਦੇ ਰਿਸ਼ਤੇ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਏ ਦਾਤਾ ਮੇਰੇ ਬੱਚੇ ਦੀ ਜ਼ਿੰਦਗੀ ਦਾ ਜੀਵਨ ਸਾਥੀ ਉਹ ਬਣਾਈ ਜਿਹਦੇ ਮਿਲਣ ਦੇ ਨਾਲ ਰੱਬਾ ਤੇਰੀ ਯਾਦ ਆਉਂਦੀ ਹੈ ਗੁਰੂ ਸਾਹਿਬ ਕਹਿੰਦੇ ਤੂੰ ਤਾਂ ਇੱਥੋਂ ਤੱਕ ਅਰਦਾਸ ਕਰ ਕਿ ਘਰ ਕੀ ਗਿਆਨ ਚੰਗੀ ਜਨ ਧੰਨਾ ਲੇਵੇ ਮੰਗੀ ਜਦੋਂ ਅਸੀਂ ਬਾਬੇ ਕਬੀਰ ਜੀ ਦੇ ਸ਼ਬਦ ਪੜ੍ਹਨੇ ਭਾਵੇਂ ਉਹ ਆਰਤੀ ਵਿਚ ਗਾਇਨ ਕੀਤਾ ਜਾਂਦਾ ਕਿ ਸੋਰਟ ਭੁੱਖੇ ਭਗਤ ਨਾ ਕੀਜੈ ਯੇ ਮਾਲਾ ਆਪਣੀ ਲੀਜੈ ਤੱਕੋ ਉਹਨਾਂ ਦੀ ਮੰਗ ਕੀ ਕਹਿਣ ਲੱਗੇ ਮੇਰੇ ਮਾਲਕ ਜੀ ਮੈਂ ਤੇਰੇ ਚਰਨਾਂ ਵਿਚ ਕੁਝ ਬੇਨਤੀ ਕਰਨਾ ਹੈ ਕਿਹੜੀ ਕਿਹੜੀ ਬੇਨਤੀ ਤੇ ਉਹਨਾਂ ਦੀ ਮੰਗ ਕਿੰਨੀ ਕੁ ਹੋਵੇ ਅਸੀਂ ਕਈ ਵਾਰੀ ਕਹਾਂਗੇ ਇਹੋ ਜੀ ਮੰਗ ਨਾ ਗੁਰੂ ਕੋਲ ਮੰਗੀਏ ਥੋੜੀਆਂ ਥੋੜੀਆਂ ਚੀਜ਼ਾਂ ਮੈਂ ਕਹਿੰਦਾ ਸਿਦਕ ਵਾਲਾ ਤੇ ਪਾਣੀ ਦਾ ਗਲਾਸ ਪੀਂਦਿਆਂ ਵੀ ਸ਼ੁਕਰ ਕਰਦਾ ਦਾਤਾ ਹੈ ਤੇਰੀ ਦਿੱਤੀ ਕੋਈ ਦਾਤ ਹੈ ਤੂੰ ਰਹਿਮਤ ਕੀਤੀ ਹੈ ਭਗਤ ਜੀ ਨੇ ਸ਼ਬਦ ਵਰਤੇ ਕਹਿਣ ਲੱਗੇ ਮਾਧੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਖੋ ਤਾਂ ਲੇਵੋ ਮੰਗੇ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਜਦੋਂ ਕੋਈ ਇਸ ਤਰ੍ਹਾਂ ਮੰਗਦਾ ਹੋਵੇ ਦੋਸਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਖਾਟ ਮੰਗੂ ਚੌ ਪਾਈ ਸਰਹਾਨਾ ਅਵਰ ਤਲਾਈ ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੈ ਜਨ ਖਿੰਦਾ ਪਹਿਣ ਲੈ ਕੇ ਲੱਗੇ ਦਾਤਾ ਮੇਰਾ ਮਕਸਦ ਇਹ ਨਹੀਂ ਕਿ ਕੇਵਲ ਮੈਂ ਆਪਣੇ ਤਨ ਨੂੰ ਇਹ ਖੁਰਾਕ ਦੇ ਕੇ ਪੇਟੂ ਬਣ ਜਾਵਾਂ ਨਹੀਂ ਮੇਰੇ ਮਾਲਕ ਜੀ ਮੈਂ ਨਾ ਹੀ ਕੀਤਾ ਲੱਭੋ ਇਕ ਨਾਉ ਤੇਰਾ ਮੈਂ ਫੱਬੋ ਪਰ ਜੇ ਕੋਈ ਇਹ ਵੀ ਦਾਤ ਮੰਗੇ ਤੇ ਮੇਰੇ ਸਾਹਿਬ ਜੀ ਕਿਰਪਾ ਕਰਿਓ ਉਹਦੇ ਵੀ ਕਾਰਜ ਰਾਸ ਕਰਨੇ ਅਵਸਥਾ ਹੈ ਆਪੋ ਆਪਣੀ ਹੁਣ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਕਿ ਜੋ ਕੋਈ ਮੰਗਦਾ ਹੈ ਪਰ ਸੇਵਕ ਬਣ ਕੇ ਮੰਗੇ ਤੇ ਉਹਨੂੰ ਦਾਤ ਮਿਲਦੀ ਮੈਂ ਕੁਝ ਕੁ ਉਦਾਹਰਣਾਂ ਇਤਿਹਾਸ ਵਿਚੋਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾਂ ਨੇ ਦੁਨਿਆਵੀ ਕਾਰਜ ਲਈ ਵੀ ਅਰਦਾਸਾਂ ਕੀਤੀਆਂ ਕੀ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਅਸੀਂ ਭੁੱਲ ਜਾਵਾਂਗੇ ਕਿ ਭਾਈ ਮਨਸੁਖ ਵਰਦੇ ਦਾ ਬੇੜਾ ਡੋਲਦਾ ਪਿਆ ਹੈ ਇੱਕ ਦੁਨਿਆਵੀ ਕਾਜ ਹੈ ਕਹਿੰਦਾ ਮੇਰੇ ਬਾਬਾ ਕਿਰਪਾ ਕਰੀ ਮੇਰੇ ਡੋਲ ਦੇ ਸਮੁੰਦਰ ਵਿਚ ਬੇੜੇ ਨੂੰ ਕਿਨਾਰੇ ਲਾ ਦੇ ਇੱਕ ਦੁਨਿਆਵੀ ਕਾਰਜ ਉਹਦਾ ਰਾਸ ਹੋਇਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਭਾਈ ਜੀਵਾ ਬੇਨਤੀ ਕਰਦਾ ਕਿ ਮੇਰ ਕਰੀ ਇਹ ਗੱਲ ਵੱਖਰੀ ਕਿ ਹਜ਼ੂਰ ਸਮਝਾਉਂਦੇ ਨੇ ਨਹੀਂ ਰਜ਼ਾ ਵਿਚ ਰਹੀਏ ਕਹਿੰਦਾ ਦਾਤਾ ਜੀ ਲੰਗਰ ਤਿਆਰ ਕਰਨੇ ਅਨੇਰੀ ਰੁਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਖਲੋ ਕੇ ਦੁਰਗੋ ਪੰਡਿਤ ਕੀ ਦੁਨਿਆਵੀ ਮੰਗ ਨਹੀਂ ਮੰਗਦਾ ਹਜ਼ੂਰ ਨੇ ਕਿਹਾ ਕਵੀ ਸੰਤੋਖ ਸਿੰਘ ਨੇ ਸ਼ਬਦ ਦਰਜ ਕੀਤੇ ਨੇ ਕਹਿਣ ਲੱਗੇ ਤੂੰ ਕੁਛ ਮੰਗ ਕਹਿਣ ਲੱਗਾ ਮੈਨੂੰ ਇੰਨੀ ਸਮਝ ਨਹੀਂ ਪੈਂਦੀ ਮੈਂ ਮੰਗਾਂ ਕੀ ਕਹਿਣ ਲੱਗੇ ਪਦਾਰਥ ਮੰਗ ਜੇ ਤੂੰ ਮੰਗਣ ਆਇਆ ਹੈ ਦੁਨਿਆਵੀ ਪਦਾਰਥ ਮੰਗੇਗਾ ਤਾਂ ਵੀ ਮਿਲਣਗੇ ਜੇ ਪਰਮਾਰਥਕ ਮੰਗੇਗਾ ਤਾਂ ਵੀ ਮੰਗਣਗੇ ਮਿਲਣਗੇ ਕਹਿਣ ਲੱਗਾ ਫਿਰ ਮੈਨੂੰ ਸਮਝ ਨਹੀਂ ਪੈਂਦੀ ਜੇ ਮੈਂ ਮੰਗਣਾ ਵਾ ਰੁਪਈਏ ਤੇ ਅੱਗੇ ਜਮਦੂਤ ਦਿਸਦੇ ਨੇ ਰੱਬ ਦੇ ਘਰ ਵਿਚ ਧੱਕੇ ਪੈਣਗੇ ਤੇ ਜੇ ਮੈਂ ਮੰਗਣਾ ਨਾਮ ਤੇ ਇੱਥੇ ਲੋਕ ਨਹੀਂ ਟਿਕਣ ਦਿੰਦੇ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਪੈਂਦੀ ਮੈਂ ਕੀ ਮੰਗਾਂ ਤੇ ਦੇਖੋ ਕਿ ਸਤਿਗੁਰੂ ਨੇ ਉਹਦੇ ਕਾਰਜ ਰਾਸ ਨਹੀਂ ਕੀਤੇ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਪੰਡਿਤ ਦੁਰਗੋ ਦੇ ਸ਼ਬਦ ਨੇ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਹੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੈ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਤੁਮ ਪੈ ਕਹੀ ਨਹੀਂ ਬਣਿਆ ਵੈ, ਜਿਉ ਭਾਵੈ ਤਿਉ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਦੋਨੋ ਨਿਰਮਲ ਪੰਥ ਚਲਾਏ। ਫਿਰ ਦੇਣ ਲੱਗੇ ਕਾਰਜ ਰਾਸ ਕੀਤੇ, ਸ਼ਬਦ ਵਰਤੇ, ਦੁਰਗੋ ਜਬ ਲਗ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ, ਪੁੰਨ ਦਾਨ ਕੈ ਲੋਕ ਸਦਾ ਹੈ, ਅੰਤ ਕਾਲ ਜਮ ਨਹਿ ਦਰਸੈ ਹੈ। ਉਹਦੀ ਮੰਗ ਪਰਮਾਰਥਕ ਵੀ ਸੀ ਤੇ ਉਹਦੀ ਮਨ ਪਦਾਰਥਕ ਵੀ ਸੀ। ਗੁਰੂ ਨੇ ਪਦਾਰਥਕ ਮੰਗ ਵੀ ਪੂਰੀ ਕੀਤੀ ਤੇ ਸਤਿਗੁਰੂ ਨੇ ਪਰਮਾਰਥ ਵਾਲੀ ਮੰਗ ਵੀ ਪੂਰੀ ਕੀਤੀ। ਸਿਰ ਮੈਂ ਸੰਖੇਪ ਵਿਚ ਅਰਜ਼ ਕਰ ਰਿਹਾ ਕਿ ਭਾਈ ਮਨੁੱਖ ਦਾ ਬੇੜਾ ਲੱਗਦਾ ਦੁਨਿਆਵੀ ਕਾਜ ਹੈ, ਭਾਈ ਜੀਵਾ ਜੇ ਚੁੱਲ ਬਲ ਨਹੀਂ ਚਾਹੁੰਦਾ ਰਹਿਨੇਰੀ ਲਈ ਦੁਨਿਆਵੀ ਕਾਜ ਹੈ। ਗੁਰੂ ਅਮਰਦਾਸ ਦੇ ਦਰ ਤੇ ਪੰਡਿਤ ਦੁਰਗੋ ਮੰਗਦਾ ਦੁਨਿਆਵੀ ਕਾਜ ਵੀ ਹੈ। ਜੇ ਕਿਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਬਜ਼ੁਰਗ ਲੱਕੜਾ ਢੋਂਦਾ, ਹੱਸ ਕੇ ਕਹਿੰਦੇ ਨੇ ਕੁਛ ਮੰਗ ਲੈ ਬਾਬਾ, ਆਪ ਨੀਵੀ ਪਾ ਜਾਂਦਾ। ਪਰ ਘਰ ਵਾਲੀ ਖਲੋ ਕੇ ਕਹਿੰਦੀ ਬਾਬਾ ਆਦਮ ਦੀ ਸੁਪਤਨੀ ਦਾਤਾ ਜੀ, ਲੱਕੜਾਂ ਤਾਂ ਢੋਈਆਂ ਨੇ, ਸੁਣਿਆ ਸੀ ਤੇਰੇ ਦਰ ਤੋਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ। ਕੀ ਇਹ ਸਰਬੱਤ ਦੇ ਕਾਰਜ ਰਾਸ ਨੇ? ਗੁਰੂ ਤਾਂ ਇੰਨੇ ਵਿਸ਼ਾਲ ਨੇ, ਬਾਬੇ ਆਦਮ ਨੂੰ ਸ਼ਬਦ ਕਹੇ ਨੇ, ਕਹਿ ਲੱਗੇ ਜਾ ਤੇਰੇ ਘਰ ਪੁੱਤਰ ਹੋਵੇਗਾ, ਨਾਮ ਉਹਦਾ ਭਗਤੂ ਰੱਖੀ। ਅਸਲ ਵਿੱਚ ਉਹ ਗੁਰੂ ਕਾ ਪੁੱਤਰ ਹੋਵੇਗਾ, ਭਗਤੂ ਦੀ ਸੰਗਤ ਕਰਕੇ ਭਾਈ ਫੇਰੂ ਵਰਗੇ ਕਰਨੀ ਵਾਲੇ ਸਿੱਖ ਪੈਦਾ ਹੋਏ ਨੇ। ਭਾਈ ਫੇਰੂ ਵਰਗਿਆਂ ਦੀ ਕਰਨੀ ਵੇਖ ਕੇ ਮੇਰੇ ਗੁਰੂ ਕਲਗੀਧਰ ਜੀ ਨੇ ਸੱਚੀ ਦਾੜੀ ਦਾ ਖਿਤਾਬ ਦਿੱਤਾ ਸੀ। ਬਾਬੇ ਆਦਮ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਦਰ ਵਿੱਚ ਕੀ ਸੰਸਾਰਕ ਮੰਗਾਂ ਸਿੱਖ ਲੈ ਕੇ ਨਹੀਂ ਆਉਂਦੇ? ਅਸੀਂ ਦੇਖਨੇ ਆ ਭਾਈ ਬੁੱਧੂ ਦੀ ਮੰਗ ਕੀ ਹੈ, ਕਹਿੰਦਾ ਦਾਤਾ ਮੇਰਾ ਆਵਾ ਪੱਕ ਜਾਏ। ਇਹ ਗੱਲ ਵੱਖਰੀ ਕਿ ਕੱਚੀਆਂ ਵੀ ਪੱਕਿਆਂ ਦੇ ਭਾਵ ਕਾ ਦਿੱਤੀਆਂ, ਪਰ ਮੰਗ ਤੇ ਪੈਸਿਆਂ ਦੀ ਸੀ ਨਾ ਕਿ ਮੇਰੀ ਮੰਗ ਪੂਰੀ ਹੋ ਜਾਏ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਮਾਈ ਚੱਬੇ ਦੀ ਕੀ ਇਹ ਕਹਿੰਦੀ ਨਹੀਂ ਕਿ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਨੀਆ ਗੁਰੂ ਹਰਗੋਬਿੰਦ ਅੱਗੇ, ਨਾਉ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਤੇ ਕਹਿ ਲੱਗੇ ਮਾਈ ਤੇਰੇ ਭਾਗਾਂ ਚ ਕੋਈ ਨੀ ਪੁੱਤਰ ਜਾ। ਦੇਖੋ ਅਸੀਂ ਅਸਲ ਵਿਚ ਅਰਦਾਸ ਕਰਨੀ ਆਉਂਦੇ, ਕਈ ਵਾਰੀ ਅਸੀਂ ਕੇਵਲ ਖਾਨਾ ਪੂਰਤੀ ਕਰ ਲਈ ਆਉਂਦੇ ਹਾਂ ਤੇ ਇਹ ਗੱਲ ਸਮਝਨੇ ਆ ਸਾਡਾ ਹੱਕ ਹੈ। ਕਦੀ ਸਮਝੋ ਨਾ ਅਰਦਾਸ ਹੱਕ ਨਹੀਂ, ਅਰਦਾਸ ਤਾਂ ਉਹਦੀ ਫਜ਼ਲ ਹੈ, ਅਰਦਾਸ ਤਾਂ ਉਹਦੀ ਰਹਿਮਤ ਹੈ। ਜੇ ਕਹਿ ਦਿੱਤਾ ਨਹੀਂ ਹੋਣਾ, ਇੱਥੇ ਬੜੇ ਸੱਜਣ ਤੱਕੇ, ਥੋੜਾ ਜਿਹਾ ਤੁਸੀਂ ਸੁਚਮਤਾ ਦੀ ਗੱਲ ਕਰੋ, ਉਹ ਭਾਈ ਸਿੱਖੋ ਮਰਿਆਦਾ ਕਾਇਮ ਕਰੋ। ਕਹਿਣਗੇ ਅਸੀਂ ਕੱਲ ਨੂੰ ਗੁਰਦੁਆਰੇ ਨਹੀਂ ਆਉਣਾ। ਮੈਂ ਸੋਚਣਾ ਜੇ ਤੂੰ ਇਹ ਕਹਿੰਦਾ ਤੇਰਾ ਆਇਆ ਵੀ ਕਿਸੇ ਅਰਥ ਨੇ, ਫਿਰ ਆਇਆ ਵੀ ਕਿਸ ਅਰਥ? ਜੇ ਪਹਿਲੇ ਲੜਨ ਵਾਲੀ ਬਿਰਤੀ ਲੈ ਕੇ ਆਇਆ, ਉਹਨਾਂ ਕਿਹਾ ਮਾਈ ਤੇਰੇ ਭਾਗਾਂ ਚ ਪੁੱਤਰ ਨਹੀਂ। ਬਾਹਰ ਗਈ, ਭਾਈ ਗੁਰਦਾਸ ਨੇ ਸੁਣਿਆ ਦੇਖਿਆ, ਕਹਿਣ ਲੱਗੇ ਮਾਈ ਇੱਥੇ ਰੋਂਦੇ ਆਏ ਤੱਕੇ ਨਹੀਂ ਪਰ ਹੱਸਦੇ ਗਏ ਨੇ। ਜੇ ਪਹਿਲੀ ਤੂੰ ਮੈਂ ਜਦੋਂ ਆਈ ਉਦੋਂ ਵੀ ਚਿਹਰਾ ਮਾਯੂਸ ਸੀ, ਚੱਲੀਏ ਤੇ ਤੇਰੀਆਂ ਅੱਖਾਂ ਵਿਚ ਪਾਣੀ ਕਿਉਂ? ਕਹਿਣ ਲੱਗੀ ਪੁੱਤਰ ਦੀ ਦਾਤ ਮੰਗਣ ਆਈ ਸਾਂ, ਮਿਲੀ ਨਹੀਂ। ਸਰਬੱਤ ਦੇ ਕਾਰਜ ਰਾਸ ਕਰਨੇ, ਕਹਿਣ ਲੱਗੀ ਮਿਲੀ ਨਹੀਂ ਦਾਤ। ਪੁੱਛਿਆ ਕੀ? ਉੱਤਰ ਦਿੱਤਾ ਤੇਰੇ ਭਾਗਾਂ ਵਿਚ ਪੁੱਤਰ ਨਹੀਂ। ਕਹਿੰਦੇ ਮਾਂ ਮੰਗਣ ਦੀ ਜਾਚ ਆਉਣੀ ਚਾਹੀਦੀ ਏ। ਜਦੋਂ ਕਿਹਾ ਭਾਗਾਂ ਵਿਚ ਨਹੀਂ, ਕਲਮ ਦਵਾਤ ਸ਼ਾਹੀ ਲੈ ਜਾ, ਕੱਲ ਨੂੰ ਸਾਹਿਬ ਨਿਕਲਣ। ਤੇ ਜਦੋਂ ਕਹਿਣ ਭਾਗਾਂ ਵਿਚ ਨਹੀਂ, ਤੇ ਵਿਸ਼ਵਾਸ ਨਾਲ ਕਹੀਂ ਲਿਖਣ ਵਾਲਾ ਤੂੰ ਹੈ, ਜੇ ਉਥੇ ਨੀ ਲਿਖਿਆ ਤੇ ਇਥੇ ਲਿਖ। ਤੇ ਵਾਕਈ ਦੂਜੇ ਦਿਨ ਏਕਾ ਬਣਾਉਣ ਲੱਗੇ, ਘੋੜੇ ਨੇ ਭਾਵੇਂ ਪੈਰ ਚੁੱਕਿਆ ਪਰ ਰਹਿਮਤ ਗੁਰੂ ਦੀ ਹੋਈ, ਸਾਤਾਂ ਪਾਇਆ। ਤੇ ਗੁਰੂ ਕੇ ਸਿੱਖੋ ਸੱਤ ਪੁੱਤਰ ਉਸ ਮਾਈ ਦੇ ਘਰ ਹੋਏ। ਤੇ ਜਿੱਦਣ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਆਏ, ਉਥੋਂ ਦੇ ਲੋਕਾਂ ਨੇ ਮਸੰਦਾ ਨੇ ਬੂਹੇ ਬੰਦ ਕੀਤੇ, ਚੱਬੇ ਵੱਲ ਨੂੰ ਗਏ ਨੇ। ਉਸ ਬਜ਼ੁਰਗ ਮਾਈ ਦੀ ਔਲਾਦ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ ਸੀ। ਕੀ ਉਹ ਦੁਨਿਆਵੀ ਮੰਗ ਨੇ? ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਕਸ਼ਮੀਰ ਮਾਈ ਭਾਗ ਭਰੀ, ਬਸਤਰ ਤਿਆਰ ਕਰਕੇ ਕਹਿੰਦੀ ਕਿਰਪਾ ਕਰੋ ਮੇਰੇ ਬਸਤਰਾਂ ਦੀ ਦਾਤ ਨੂੰ ਪ੍ਰਵਾਨ ਕਰਿਓ। ਗੁਰੂ ਹਰਿ ਸਾਹਿਬ ਦੇ ਦਰ ਤੇ ਫੂਲ ਤੇ ਸੰਦਲੀ ਆਉਂਦੇ ਨੇ, ਤੇ ਕੀ ਉਹ ਆ ਕੇ ਬੇਨਤੀ ਨਹੀਂ ਕਰਦੇ? ਤੇ ਗੁਰੂ ਹਰਿ ਸਾਹਿਬ ਹੱਸ ਕੇ ਕਹਿੰਦੇ ਨੇ ਢਿੱਡ ਖੜਕਾਉਂਦੇ ਆਏ ਨੇ, ਨੰਗੇ ਤਨ ਆਏ ਨੇ, ਮੇਰਾ ਗੁਰੂ ਨਾਨਕ ਮੇਰ ਕਰੇਗਾ ਇਹਨਾਂ ਦੀ ਔਲਾਦ ਦੇ ਘੋੜੇ ਯਮੁਨਾ ਨਦੀ ਤੱਕ ਦਾ ਪਾਣੀ ਪੀਣਗੇ, ਇਹਨਾਂ ਰਾਜ ਭਾਗ ਮਿਲੇਗਾ। ਦੁਨਿਆਵੀ ਮੰਗ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿਚੋਂ
एक दुनियावी मंग लैके जीव नहीं आउंदे। गुरु तेग बहादुर दे चरणा विच बाबे फग्गू वर्गे अरदासा करके कहिंदे नहीं चरण पाओ। मैं कहना किन्नियां कु उदाहरणा दईए जदों सिख दुनियावी मंग भी मंगदा है पर वह दुनियावी मंग तक सीमित नहीं रहिंदा। एक मैं उदाहरण जरूर देनी चाहना, ज्ञानी ज्ञान सिंह जी खुणा ने तमारी गुरु खालसा विच एक गुरु के लाल का जिक्र किया है। ओदा नाम भी भाई लाल सिंह जी सी। बजुर्ग जानते ने उस साखी नूं। मैं कहना सिखा जे एहो जी भी बन जाए तू गुरु दे सामने अरदास करे ते गुरु तेरे भी कार्यराज करेगा। आप नूं पता है भाई कान सिंह ने ओदे संबंध विच लिखिया है, सिर्फ इको ट्यूक दिती है कि जदों भाई लाल सिंह दा नां दिता कहन लगे पूर्व देश दा रहण वाला सी, अनन भगत सी ते अगली तोक उन्हां दित्ती सी कि इहनूं देख के गुरु कलगीधर जी ने इहदी ढाल नूं देख के कहा सी मेरी बांधी भगत छुड़ावै, बांधा भगत ना छूटै मुख है, ओ एक समय मोको गए बांधा तौफन मोपै, जवाब ना होए। ढाल ओ कीमती तैयार करके लिया है, गेंडे दे खल दी बनी ढाल हजूर दे चरणा विचों ने पेट कीती। कहन लगा महाराज ये कृपा करके ढाल तको बड़ी कीमती है, एदे विचों कोई भी ताकतवर निशाना लाएगा गोली दा असर इस ढाल ते नहीं होना। महाराज जी ने कहा नहीं हो सकदा शायद हो जाए। कहिंदा सवाल ही नहीं पैदा हुंदा कि एदे उत्ते किसे गोली दा असर होवे। मेरे साहब गुरु कलगीधर कह लगे नहीं, उन्हें हस के क्या कहन लगा तुसी भी गोली चला के देख लो। कई बारी बंदा शब्द बोल जांदा है पर यह नहीं पता मैं जिदे नाल गल पिया करना मेनू शब्दावली कहिंदिया भी सोचना चाहिए। कहन लगे तुसी भी चला के देखो। धन गुरु कलगीधर कहिंदे कल नूं लैके आयो दरबार विच आपां ढाल ते गोली दा निशाना परखांगे कि इस ढाल नूं गोली पार कर दीए कि नहीं। हजूर कृपालू जी ने कह दिता घर गया, अपने टिकाने ते गया, घर वाली ने पुछया कहन लगी दसो ढाल भेट नहीं कीती वापस लै आए। कहन लगा कल नूं गुरु साहब ने परखनी है, मैं कहा विचों गोली निकलदी नहीं, गुरु साहब ने कहा तेनू कढ के दिखावांगे। ते कहन लगी तुसी की क्या, कहिंदा कल मैं ढाल लैके जाणा हथ जोड़ के कहिंदी तुहानू पता नहीं ओ त्रिलोकी नाथ ने ओ तां खिनमै अवर खिनमै अवरा करन दी समर्था रखदे ने, ओ तां हरन भरन जाका नेत्र फोर, तुहानू पता नहीं कि सतगुर मेरा मार जवालै ओदे कोल तेनी ताकत है ढाल ओदे सामने की है। लाल सिंह दे खानियों गई मन नूं लगी वाकई समर्थ गुरु वे, हुण तक ओ सिख दी अरदास की हो जाई। मैं सिर्फ बेनती कर रहा ओ गुरु सिखा भावे सामने खलो के कह जा कल नूं मैं आवांगा ते तेरी भी पत रख लैंदा है। साहब दे चरणा विच ओने फिर मन ने इको दम खुतरू खुतरू होया बनेगा की। उस वेले कहिंदे ने घर वाली ने कहा गुरु साहब ने कहा पंजा मैं वर्तना सद पंजा नूं जल पानी छका ते करिए अरदास, अरदास कर कल गुरु साडी पत रख लवे। कहिंदे ने पंजा नूं सद्या अरदास कराई ते अरदास दे शब्द सन हे धन गुरु नानक साहब कृपालू जी मेर करियो कल सिख दी पत नूं रख लिया जे। अरदास करके सिख चले गए, सवेरे दीवान सजिया संगत आई, अज अकल नालों वध संगत पहुंची क्यों, अज भाई लाल सिंह दी ढाल परखी जानी। साहब कृपालू जी ने भाई आलम सिंह नूं कहा लियाओ बंदूक बारूद भर के। सामने लाल सिंह खलो गया है, अंदर धड़कदा पिया है पर कहिंदा नहीं दाता मैनू पता है तू सिख दी पत रखेगा। ओ कियो जी अरजात सिख पिया करदा गुरु दे सामने खलो के ढाल कीती है ते जिन्ने गोली दा निशाना बनाना ओदे चरणा दा ध्यान टिका के अरदास करी जांदा है। मेर करी मेरी पत रख लवी, मेर करी मैं भुल गया वा मेरी पत तुसी ढकनी कह। कहिंदे ने गुरु कलगीधर जदों गोली चलान लगदे ने इको दम अपनी बंदूक दी नोक नूं इक पासे कर लैंदे, दूजी वार तीजी वार जदों सिखां ने पुछया महाराज की कारण के गोली चलांदे क्यों नहीं, की ढाल विचों निकलनी नहीं। कहन लगे ढाल विचों तां कढ देंदे पर ढाल दे उत्ते गुरु नानक दा हथ है, बाबे दे हथ विचों गोली नहीं निकल सकदी। की इह सिख दे कारज गुरु रास नहीं करदे, की इह समर्थ गुरु इन्नियां रहमतां करदे ने। बड़े प्यार नाल कहा लाल सिंह तेन जुगत आ गई है गुरु नूं रिझान दी, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਦੁਨਿਆਵੀ ਮੰਗ ਵੀ ਕੋਈ ਹੋਵੇ ਤੇ ਗੁਰੂ ਕਾਰਜ ਰਾਸ ਕਰਦੇ ਨੇ। ਮੈਂ ਬੇਨਤੀ ਅਗਲੀ ਕਰਨੀ ਚਾਹੁੰਦਾ ਤੇ ਦੇਖੋ ਇੰਨੇ ਸਮਰੱਥ ਨੇ, ਕਬੀਰ ਸਾਹਿਬ ਵਰਗੇ ਤੇ ਮਹਾਂਪੁਰਸ਼ ਨੇ ਕਿਹਾ ਸੀ ਕਿ ਦਾਤਾ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ ਜਿਹਦੇ ਤੋਂ ਮੰਗੀਏ। ਉਹਨਾਂ ਦੇ ਸ਼ਬਦ ਨੇ ਤੁਮ ਧਨ ਧਨੀ ਉਦਾਰ ਤਿਆਗੀ। ਦੇਖੋ ਲੋਕ ਧਨ ਧਨੀ ਬੜੇ ਜੇ ਪਰ ਉਦਾਰ ਤਿਆਗੀ ਨਹੀਂ ਜੇ। ਮੇਰੀ ਬੇਨਤੀ ਸਮਝਿਓ, ਸ਼ਬਦ ਕਿਹੜੇ ਦਿੱਤੇ ਨੇ। ਕੋਈ ਬੰਦਾ ਧਨੀ ਹੈ ਪਰ ਕੰਜੂਸ ਇੰਨਾ ਕਿ ਪੱਲਿਓ ਜੂ ਵੀ ਮਾਰਨ ਨੂੰ ਤਿਆਰ ਨੇ। ਦੇਖੋ ਉਸ ਰੱਬ ਦੀ ਖੇਡ ਕੈਸੀ ਹੈ, ਕਹਿਣ ਲੱਗੇ ਤੂੰ ਧਨੀ ਵੀ ਹੈ ਤੇ ਤਿਆਗੀ ਵੀ ਹੈ, ਉਦਾਰ ਦਰ ਤੇ ਖੁੱਲ ਦਿਲਾ ਇੰਨਾ ਹੈ ਕਿ ਤੇਰੇ ਦਰ ਤੇ ਕੋਈ ਆ ਜਾਏ ਤੂੰ ਝੋਲੀਆਂ ਭਰ ਭਰ ਕੇ ਉਹਨਾਂ ਨੂੰ ਦੇ ਦੇਣਾ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ ਮੰਗੂ ਕਾਹੇ ਰੰਕ ਸਭ। ਦੇਖੋ ਸਰਬੱਤ ਦੇ ਕਾਰਜ ਰਾਸ ਕਰਨੇ ਸਭ ਤੁਧ ਹੈ ਪਾਸੋਂ ਮੰਗਦੇ ਮੰਗੂ ਕਾਹੇ ਰੰਕ ਸਭ। ਦੇਖੋ ਤੁਮੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਸਬਰੱਥ ਦੇ ਕਾਰਜ ਰਾਸ ਕਰਨੇ। ਮਾਲਕਾ ਤੂੰ ਸਭ ਨੂੰ ਰੋਜ਼ੀ ਰਿਜ਼ਕ ਦੇਣਾ ਹੈ। ਇਸ ਤੋਂ ਅਗਲੀ ਬੇਨਤੀ ਹੈ ਕਿ ਜਦੋਂ ਮਨੁੱਖ ਦੁਨਿਆਵੀ ਦਾਤਾ ਮੰਗਦਾ, ਪੁੱਤਰ ਮੰਗਿਆ, ਧਨ ਮੰਗਿਆ, ਪਦਾਰਥ ਮੰਗੇ, ਪਦਵੀਆਂ ਮੰਗੀਆਂ, ਤੇ ਸਿੱਖਾਂ ਜੇ ਇਸ ਬਾਬੇ ਦੇ ਦਰ ਤੇ ਮੰਗਣਾ ਇਹਨੂੰ ਸੰਕੀਰਣਤਾ ਵਿਚ ਨਾ ਲਿਜਾਓ। ਅੱਜ ਜਦੋਂ ਕਦੀ ਅਰਦਾਸ ਕਰਨ ਬਹਿੰਦੇ ਹਾਂ ਕਈ ਵਾਰੀ ਸਾਡੇ ਸੱਜਣ ਆਪਣੇ ਵੀ ਕਹਿੰਦੇ ਨਹੀਂ ਨਹੀਂ ਅਰਦਾਸ ਨਾ ਕਰੋ। ਮੈਂ ਕਹਿੰਦਾ ਨਹੀਂ, ਬੰਦੇ ਦੇ ਅੰਦਰ ਦੇ ਫੁਰਨਿਆਂ ਦਾ ਕਤਲ ਨਾ ਕਰੋ। ਇੱਥੇ ਨਹੀਂ ਕਰੇਗਾ, ਕਿਸੇ ਪੀਰ ਦੇ ਸਾਹਮਣੇ ਦੀਵਾ ਬਾਲੇਗਾ, ਉਹਨੂੰ ਬਾਬੇ ਕੋਲ ਖਲੋ ਕੇ ਮੰਗਣ ਦਿਓ। ਉਹਦਾ ਸਿਦਕ ਬਣੇ ਮੇਰਾ ਗੁਰੂ ਦਾਤਾ ਦਿੰਦਾ, ਇਹ ਰਹਿਮਤਾਂ ਦਾ ਖਜ਼ਾਨਾ ਹੈ। ਹਰ ਇੱਕ ਦਾ ਤਰੀਕਾ ਆਪਣੇ ਆਪ, ਗੁਰੂ ਨੂੰ ਦੇਖਣ ਦੀ ਵੀ ਨਜ਼ਰ ਆਪੋ ਆਪਣੀ। ਆਲਮ ਜੀ ਨੇ, ਬਾਲਮ ਨੇ ਇੱਕ ਗੱਲ ਕਹੀ, ਮੈਂ ਇੱਕ ਖਿੰਨ ਵਿੱਚ ਵੈਸੇ ਨਿਕਲਣ ਲੱਗਾ। ਉਹ ਕਹਿਣ ਲੱਗੇ, ਕਤਕਾ ਪੂਤ ਸਲਕਾ ਪਿਤਾ ਬਨਕਾ ਭਾਈ ਸਭੈ ਜਾ ਗਾਇਓ। ਉਹਨਾਂ ਨੇ ਸ਼ਬਦ ਵਰਤੇ ਮਰਬ ਕਾ ਰੱਬ, ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧੀ। ਕਹਿਣ ਲੱਗੇ ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਗੁਰੂ ਨੂੰ ਤੱਕਣ ਦਾ। ਕਤਕਾ ਪੂਤ ਸਲਕਾ ਪਿਤਾ ਬਨਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ। ਤੇ ਕਹਿਣ ਲੱਗੇ ਪੰਮ ਕਾ ਗੁਰੂ ਤੀਨ ਸੱਸੇ ਜਿ ਸੀਸ ਨਵਾਇਓ। ਕਹਿਣ ਲੱਗੇ ਦੇਖੋ ਗੁਰੂ ਨਾਨਕ ਸਾਹਿਬ ਕੀ ਨੇ। ਕਹਿੰਦਾ ਕੋਈ ਇਸ ਤਰ੍ਹਾਂ ਗਾਈ ਜਾਂਦਾ, ਕਤਕਾ ਪੂਤ ਕੱਕਾ ਦਾ ਅਰਥ ਹੈ ਬਾਬਾ ਕਾਲੂ ਤੇ ਤੱਤੇ ਦਾ ਅਰਥ ਹੈ ਮਾਂ ਤ੍ਰਿਪਤਾ ਦਾ ਪੁੱਤਰ ਹੈ। ਉਹ ਹਰ ਸਾਲ ਹੀ ਗੁਰਪੁਰਬ ਨੂੰ ਕਹਿੰਦਾ ਕਾਲੂ ਦੇ ਅੱਖ ਦੇ ਦੁਲਾਰਿਆ ਮਾਤਾ ਤ੍ਰਿਪਤਾ ਦੇ ਅੱਖ ਦੇ ਤਾਰਿਆ, ਉਹ ਇਸੇ ਕਰਕੇ ਸਿਫਤ ਕਰੀ ਜਾਂਦਾ। ਕਤਕਾ ਪੂਤ ਸਲਕਾ ਪਿਤਾ, ਉਹ ਕੋਈ ਕਹਿੰਦਾ ਉਦਾਸੀ ਮਹਾਂਪੁਰਸ਼ ਬਾਬਾ ਸ੍ਰੀ ਚੰਦ ਦੇ ਬਾਪੂ, ਗ੍ਰਿਸ਼ਤ ਨੂੰ ਨਿਭਾਉਣ ਵਾਲੇ ਲਖਮੀ ਦਾਸ ਦੇ ਬਾਪੂ, ਬਨਕਾ ਭਾਈ ਬੱਬਾ ਤੇ ਨੰਨਾ ਬੇਬੇ ਨਾਨਕੀ ਦਾ ਭਰਾ ਕਹਿ ਕੇ ਕੋਈ ਗਾਈ ਜਾਂਦਾ। ਕਤਕਾ ਪੂਤ ਸਲਕਾ ਪਿਤਾ ਬਨਕਾ ਭਾਈ ਸਮੇ ਜਗ ਗਾਇਓ ਮਰਬ ਕਾ ਰੱਬ। ਮੰਮੇ ਦਾ ਅਰਥ ਹੈ ਮਰਦਾਨਾ, ਰਾਰੇ ਦਾ ਅਰਥ ਹੈ ਰਾਏ ਬੁਲਾਰ, ਬੱਬੇ ਦਾ ਅਰਥ ਹੈ ਬਾਲਾ। ਕੋਈ ਕਹੀ ਜਾਂਦਾ ਇਹਨਾਂ ਤਿੰਨਾਂ ਦਾ ਰੱਬ ਹੈ। ਨਾਲ ਬਚਨ ਕੀਤਾ ਪੰਮ ਕਾ ਗੁਰੂ, ਪੰਮ ਦਾ ਅਰਥ ਪੱਪੇ ਦਾ ਅਰਥ ਪੰਡਿਤ, ਮੰਮੇ ਦਾ ਅਰਥ ਮੌਲਵੀ ਮੁੱਲਾ, ਉਹਨਾਂ ਨੇ ਤੈਨੂੰ ਗੁਰੂ ਜਾਣ ਕੇ ਸੀਸ ਚੁਕਾ ਦਿੱਤਾ ਹੈ। ਕਤਕਾ ਪੂਤ ਸਲਕਾ ਪਿਤਾ ਬਨਕਾ ਭਾਈ ਸਭੈ ਜਾ ਗਾਇਓ ਮਰਬ ਕਾ ਰੱਬ ਪੰਮ ਕਾ ਗੁਰੂ ਤੀਨ ਸੱਸੇ ਸ਼ੇਸ ਨਾਗ, ਸੱਸ ਮੇਰੇ ਮਾਲਕ ਜੀ ਤੇ ਸੁਰ ਇਹ ਦੇਵਤੇ ਕੀ ਦੈਂਤ ਕੀ ਸਾਰੇ ਤੇਰੇ ਚਰਨਾਂ ਵਿੱਚ ਝੁਕੇ ਨੇ। ਲਖਮੀ ਝੁਕੀਏ ਤੀਨ ਸੱਸੇ ਜੀ ਸ਼ੀਸ ਝੁਕਾਇਓ। ਅੱਗੋ ਕਹਿੰਦਾ ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਣ ਕੇ ਆਇਓ। ਕਹਿੰਦੇ ਨੇ ਕੋਈ ਉਹਦਾ ਪੁੱਤਰ ਗਾਉਂਦਾ, ਕੋਈ ਭਰਾ ਗਾਉਂਦਾ, ਕੋਈ ਗੁਰੂ ਕਹਿੰਦਾ, ਕਹਿੰਦਾ ਬਾਲਮ ਮੇਰੇ ਤੋਂ ਪੁੱਛੇ ਕੋਈ ਸੱਤ ਸੱਤ ਦਰ ਤੇ ਸੱਤ ਤੇ ਸੱਤ ਚੌਦਾਂ ਤਬਕਾਂ ਦਾ ਮਾਲਕ ਤੇ ਮੇਰਾ ਗੁਰੂ ਨਾਨਕ ਰੱਬ ਬਣ ਕੇ ਆਇਆ ਹੈ। ਆਪੋ ਆਪਣਾ ਨਜ਼ਰੀਆ ਹੈ। ਬੇਨਤੀ ਕਰਾਂ, ਦੁਨਿਆਵੀ ਦਾਤ ਜਦੋਂ ਸਿੱਖ ਮੰਗਦਾ ਫਿਰ ਇਹਦੇ ਅੰਦਰ ਕੁਝ ਸਮੇਂ ਤੋਂ ਬਾਅਦ ਇੱਕ ਨਵੀਂ ਤਰੰਗ ਪੈਦਾ ਹੁੰਦੀ ਹੈ। ਉਹ ਇਹ ਅਰਦਾਸ ਬਣਦੀ ਹੈ ਕਿ ਦਾਤਾ ਮੈਂ ਸਾਰੀ ਜ਼ਿੰਦਗੀ ਪਦਾਰਥ ਹੀ ਮੰਗੀ ਗਿਆ ਵਾਂ, ਹੁਣ ਇੱਕ ਕਿਰਪਾ ਕਰ, ਮੈਂ ਇਹ ਨਹੀਂ ਮੰਗਣਾ। ਜੇ ਤੂੰ ਤਰੁੱਠਾ ਹੈ, ਮੈਨੂੰ ਇੰਜ ਲੱਗਦਾ ਜਿਵੇਂ ਅੰਦਰ ਮੇਰੇ ਨੂੰ ਵਕਾਰਾਂ ਨੇ ਖਾ ਲਿਆ। ਪਹਿਲਾਂ ਸੋਨਾ ਮੰਗਦਾ, ਪੁੱਤਰ ਮੰਗਦਾ, ਧਨ ਮੰਗਦਾ, ਪਰ ਜਦੋਂ ਇਹਦੀ ਅਵਸਥਾ ਚੇਂਜ ਹੁੰਦੀ ਏ ਫਿਰ ਕਹਿੰਦਾ ਨਹੀਂ ਕੰਚਨ ਨਾਰੀ ਮੈਂ ਜੀਓ, ਲੁਭਤ ਹੈ। ਦੇਖੋ ਹੈ ਇਹ ਵੀ ਅਰਦਾਸ, ਉੱਥੇ ਮੰਗਦਾ ਮੈਨੂੰ ਇਹ ਦਾਤਾ ਮਿਲਨ ਧਨ ਲਖਮੀ ਸੁੱਤ ਦੇ, ਉੱਥੇ ਮੰਗਦਾ ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੇ ਮੰਗੀ, ਇੱਥੇ ਆ ਕੇ ਉੱਪਰ ਉੱਠ ਕੇ ਕਹਿੰਦਾ ਕਿਤੇ ਮੇਰੇ ਦਾਤਾ ਮੈਂ ਸਾਰੀ ਜ਼ਿੰਦਗੀ ਇਹਨਾਂ ਵਿੱਚ ਨਾ ਖਚਤ ਰਹਿ ਜਾ। ਕੰਚਨ ਨਾਰੀ ਮੈਂ ਜਿਉ ਲੁਭਤ ਹੈ ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਰਸ ਲਾਇਆ, ਹਰ ਪ੍ਰਭ ਚੇਤਨਾ ਆਵੇ ਕਿਉਂ ਛੁੱਟਾਂ ਮੇਰੇ ਹਰ ਰਾਇਆ, ਹੁਣ ਮੇਰ ਕਰ ਜਿਹੜੀਆਂ ਦਾਤਾਂ ਦਿੱਤੀਆਂ ਨੀ ਇਹਨਾਂ ਵਿੱਚੋਂ ਛੁੱਟਣ ਦੀ ਜੁਗਤ ਵੀ ਮੈਨੂੰ ਦੇ ਦੇ। ਇਹ ਦੂਸਰੀ ਅਵਸਥਾ ਕਿ ਸਰਬੱਤ ਦੇ ਕਾਰਜ ਰਾਸ ਕਰਨੇ, ਜੇ ਦੁਨਿਆਵੀ ਪਦਾਰਥ ਕੋਈ ਮੰਗਦਾ ਹੈ ਉਹਦੇ ਕਾਰਜ ਵੀ ਰਾਸ ਕਰਿਓ, ਤੇ ਜੇ ਕੋਈ ਮੇਰੇ ਕਿਰਪਾਲੂ ਜੀ ਇਹਨਾਂ ਬੰਧਨਾਂ ਤੋਂ ਉੱਪਰ ਉੱਠਣਾ ਚਾਹੁੰਦਾ ਉਹਦੇ ਕਾਰਜ ਰਾਸ ਕਰਿਓ। ਜਦੋਂ ਫਿਰ ਇਹ ਬਿਰਤੀ ਪੈਦਾ ਹੁੰਦੀ ਏ, ਫਿਰ ਅਰਦਾਸ ਦਾ ਜਿਹੜਾ ਤਰੀਕਾ ਉਹ ਬਦਲਦਾ, ਫਿਰ ਅਰਦਾਸ ਕਰਕੇ ਕਹਿੰਦਾ ਦਾਤਾ ਜੀ ਲੋਭ ਲਹਿਰ ਅਪ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਫਿਰ ਅਰਦਾਸ ਬਦਲਦੀ ਏ, ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਂ ਦੇ। ਫਿਰ ਅਰਦਾਸ ਦਾ ਰੁਖ ਚੇਂਜ ਹੁੰਦਾ ਤੇ ਨਾਲ ਬੇਨਤੀ ਕਰਕੇ ਕਹਿੰਦਾ ਮੇਰੇ ਦਾਤਾ ਜੀ ਇੱਕ ਮਿਹਰ ਕਰੋ, ਮੈਨੂੰ ਇਹਨਾਂ ਪਦਾਰਥਾਂ ਤੋਂ ਨਿਰਲੇਪਤਾ ਬਖਸ਼ ਦਿਓ, ਮੈਨੂੰ ਇਹਨਾਂ ਪਦਾਰਥਾਂ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਜੋੜ ਲਵੋ। ਫਿਰ ਇਹਦੀ ਅਰਦਾਸ ਹੁੰਦੀ ਏ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਤੇਰਾ ਆਸਰਾ। ਖਾਂਦਿਆਂ ਪੀਂਦਿਆਂ ਵਰਤਦਿਆਂ ਕਈ ਜਨਮ ਲੰਘ ਗਏ ਨੇ, ਹੁਣ ਇੱਕ ਕਿਰਪਾ ਕਰ ਮੈਨੂੰ ਇਹਦੇ ਤੋਂ ਬਚਾ ਲੈ। ਫਿਰ ਕੀ ਹੁੰਦਾ, ਜਦੋਂ ਬਚਾਉਣ ਦੀ ਗੱਲ ਕਰਨੇ ਆ, ਇੱਕ ਬੇਨਤੀ ਕਰਾਂ, ਅਰੋਗਤਾ ਵੀ ਪਹਿਲਾਂ ਮੰਗੀ ਪਰ ਅਖੀਰ ਤੇ ਦਾਤੇ ਮਿਹਰ ਕਰਦੇ ਨੇ, ਮੈਂ ਖਿੰਨ ਵਿੱਚੋਂ ਨਿਕਲ ਗਿਆ ਸਾਂ। ਦੇਖੋ ਜਦੋਂ ਤਨ ਨੂੰ ਰੋਗ ਲੱਗੇ, ਕਈ ਵਾਰੀ ਅਸੀਂ ਕਹਿੰਦੇ ਹਾਂ ਅਰਦਾਸ ਅਸੀਂ ਨਹੀਂ ਕਰਨੀ ਕਿ ਧੰਨ, ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਨੂੰ ਦੁਨਿਆਵੀ ਤੌਰ ਤੇ ਜਦੋਂ ਰੋਗ ਲੱਗਦਾ ਕਹਿਣ ਲੱਗੇ ਕਿ ਮੇਰੇ ਮਾਲਕ ਨੇ ਮਿਹਰ ਕੀਤੀ ਏ, ਮੇਰਾ ਸਤਿਗੁਰ ਰਖਵਾਲਾ ਹੋਵਾ। ਉਹਦੇ ਵਿੱਚ ਇੱਕ ਸ਼ਬਦ ਕਹਿੰਦੇ ਨੇ ਹਜ਼ੂਰ, ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ, ਉਹਦੇ ਵਿੱਚ ਅੱਧੀ ਤੁਕ ਮੈਂ ਅਰਜ਼ ਕਰਨ ਲੱਗਾ, ਕਹਿਣ ਲੱਗੇ ਹਰ ਗੋਬਿੰਦ ਨਵਾਂ ਨਰੋਵਾ, ਕਿ ਗੁਰੂ ਹਰਗੋਬਿੰਦ ਸਾਹਿਬ ਦੀ ਅਰੋਗਤਾ ਤੇ ਸ਼ੁਕਰ ਨਹੀਂ ਕੀਤੇ। ਜਦੋਂ ਕਿਤੇ ਸੀਤਲਾ ਨਿਕਲਦੀ ਏ, ਸ਼ਬਦ ਵਰਦੇ ਨੇ ਨੇਤਰ ਪ੍ਰਗਾਸ਼ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਉਸ ਮਾਲਕ ਨੇ ਮਿਹਰ ਕੀਤੀ, ਮੇਰੇ ਬੱਚੇ ਨੂੰ ਇਸ ਚੇਚਕ ਦੇ ਰੋਗ ਤੋਂ ਬਚਾ ਲਿਆ। ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ। ਜਦੋਂ ਕਿਸੇ ਦੇ ਤਨ ਨੂੰ ਰੋਗ ਲੱਗੇ ਉਹ ਅਰਦਾਸ ਕਰ ਸਕਦਾ, ਸਾਹਿਬ ਨੇ ਉਸ ਸੰਬੰਧੀ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗੌਣ ਕਰੈ ਚੌ ਕੁੰਟਕਾਂ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਅਰੋਗਤਾ ਮਿਲਦੀ ਏ, ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਾਲਕ ਜੀ ਨੈਨੋ ਨੀਰ ਬਹਿ ਤਨ ਖੀਨਾ, ਪੈ ਕੇਸ ਦੁਦਵਾਨੀ ਰੂਹ ਦਾ ਕੰਠ ਸ਼ਬਦ ਨੀ ਉਚਰੈ, ਅਬ ਕਿਆ ਕਰੈ ਪੁਰਾਨੀ, ਰਾਮ ਰਾਏ ਹੋ ਹੈ ਬੈਦ ਬਨਵਾਰੀ। ਅਰੋਗਤਾ ਦੀ ਦਾਤ ਵੀ ਮੰਗ, ਰਾਮ ਰਾਏ ਹੋ ਹੈ ਬੈਦ ਬਨਵਾਰੀ, ਆਪਣੇ ਸੰਤੈ ਲੇ ਉਭਾਰੀ, ਮੱਥ ਹੈ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ। ਇੱਕ ਦਵਾਈ ਹੈ ਅਰਦਾਸ ਕਰ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਖੇ ਦਾਤਾ ਤੁਸੀਂ ਅਰੋਗਤਾ ਦੀ ਦਾਤ ਵੀ ਦਿੰਦੇ ਹੋ, ਧਨ ਪਦਾਰਥ ਵੀ ਦਿੰਦੇ ਹੋ ਤੇ ਅਨੇਕਾਂ ਨੂੰ ਅਰੋਗਤਾ ਦਿੱਤੀ। ਗੁਰਮੁਖਾਂ ਨੇ ਭਾਈ ਵੀਰ ਸਿੰਘ ਉਹਨਾਂ ਦਾ ਜਦੋਂ ਜ਼ਿਕਰ ਕੀਤਾ, ਦੇਖੋ ਉਹਨਾਂ ਦੀ ਕਲਮ ਅੱਜ ਵੀ ਅਨੇਕਾਂ ਲੋਕਾਂ ਨੂੰ ਜੀ ਦਾਨ ਦਿੰਦੀ ਹੈ। ਮੈਂ ਜੀ ਦਾਨ ਬੇਨਤੀ ਕਰ ਰਿਹਾ ਵਾਂ। ਇੱਕ ਉਹਨਾਂ ਦੀ ਗੁਰਮੁਖ ਸਿੱਖਿਆ ਦੀ ਘਟਨਾ ਮੈਨੂੰ ਹਰ ਵਾਰੀ ਉਹ ਟੁੰਬਦੀ ਜਦੋਂ ਪੜ੍ਹਨੇ ਆ। ਬਾਲ ਸਿਖਾਈ ਉਹਨਾਂ ਦੇ ਇੱਕ ਮਿੱਤਰ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ। ਕਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਕੁਝ ਸਮਾਂ ਇਕੱਠਿਆਂ ਬਤੀਤ ਵੀ ਕੀਤਾ, ਰੱਬ ਦੀ ਕਰਨੀ ਬਾਲ ਉਮਰ ਵਿੱਚ ਇਕੱਠੇ ਖੇਡੇ ਪੜ੍ਹੇ ਲਿਖੇ। ਭਾਈ ਸਾਹਿਬ ਹੋਰਾਂ ਤੇ ਰਹਿਮਤ, ਬਾਲ ਅਵਸਥਾ ਵਿੱਚ ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਹੋ ਗਈ ਸੀ। ਪਿਤਾ ਜੀ ਇਹਨਾਂ ਦੇ ਬਹੁਤ ਵਿਦਵਾਨ ਸਨ, ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ ਵੀ ਨਿਵਾਜੇ ਹੋਏ ਸਨ, ਉਹ ਵੀ ਸਿਆਣੇ ਵਿਦਵਾਨ ਸਨ। ਉਹਨਾਂ ਦੀਆਂ ਕਈ ਪੁਸਤਕਾਂ ਜਿਵੇਂ ਲੰਮੀ ਨਜ਼ਰ ਹੈ, ਬਾਕੀ ਪਹਿਲਾ ਚੈਪਟਰ ਉਹਨਾਂ ਰਬਾਬ ਦਾ ਦਿੱਤਾ ਹੈ, ਉਹਨਾਂ ਨੇ ਰਾਗ ਦੀ ਜਿਹੜੀ ਵਿਆਖਿਆ ਕੀਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਰਾਗ ਅੱਲਾ ਦੀ ਸੱਦ ਹੈ ਰੂਹ ਨੂੰ, ਇਹਦਾ ਜਵਾਬ ਦੇਣਾ ਹੈ। ਵਜਦ ਵਿਚ ਆ ਕੇ ਇੰਨਾ ਕੁ ਗਾਂ ਕਿ ਮਦਹੋਸ਼ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ, ਗਾਉਂਦਿਆਂ ਤੈਨੂੰ ਆਪਣੇ ਤਨ ਦੀ ਸੁੱਧ ਵੀ ਨਾ ਰਹੇ, ਇਹ ਉਸ ਸੱਦ ਦਾ ਉੱਤਰ ਦੇਣਾ ਹੈ। ਉਹਨਾਂ ਨੇ ਉਸ ਸਾਰੇ ਸ਼ਬਦ ਵਿਚ ਕਿਹਾ, ਕਹਿੰਦੇ ਨੇ ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ, ਜਦੋਂ ਸੁਰਤ ਖਿੰਡਣ ਲੱਗਦੀ ਏ ਤੇ ਸ਼ਬਦ ਸਹਾਰਾ ਦੇ ਕੇ ਉਹਨੂੰ ਬਚਾ ਲੈਂਦਾ ਹੈ, ਜਦੇ ਕਿਤੇ ਥਿੜਕਣ ਲੱਗਦੇ ਨੇ ਇੱਕੋ ਦਮ ਉਸ ਸੁਰਤ ਨੂੰ ਸ਼ਬਦ ਉਹਦੀ ਰਖਵਾਲੀ ਕਰ ਜਾਂਦਾ ਹੈ। ਦੇਖੋ ਭਾਈ ਸਾਹਿਬ ਦੇ ਜੀਵਨ ਦੀ ਜਿਹੜੀ ਘਟਨਾ ਅਰਜ਼ ਕਰਨ ਲੱਗਾ, ਅਰੋਗਤਾ ਦਾਤਾ ਦਿੰਦਾ ਹੈ, ਅਰੋਗਤਾ ਨਾ ਹੋਵੇ ਜੇ ਬੰਦ ਖਲਾਸੀ ਵਿਚ ਆਈਏ ਅੰਤਲੇ ਸਮੇਂ ਅਰਦਾਸ ਕੀਤੀ ਜਾਏ ਤੇ ਉਹਦੇ ਵੀ ਕਾਰਜ ਰਾਸ ਹੁੰਦੇ। ਭਾਈ ਸਾਹਿਬ ਉਹਨਾਂ ਦਾ ਉਹ ਮਿੱਤਰ ਰੋਗੀ ਹੋ ਗਿਆ, ਰੱਬ ਦੀ ਖੇਡ ਪਤਾ ਨੀ ਕਰਮ ਰੋਗ ਲੱਗ ਗਿਆ, ਜਨਮ ਰੋਗ ਲੱਗ ਗਿਆ, ਉਹਨੂੰ ਅੰਤਲੇ ਸਮੇਂ ਭਾਈ ਸਾਹਿਬ ਦੀ ਯਾਦ ਆਈ। ਕਦੀ ਤੁਸੀਂ ਤੱਕਿਓ, ਬੰਦੇ ਨੂੰ ਮਰਦੇ ਸਮੇਂ ਆਪਣੀ ਜ਼ਿੰਦਗੀ ਦੀ ਪੂਰੀ ਤਸਵੀਰ ਦੇ ਸਾਹਮਣੇ ਆਉਂਦੀ। ਕਈ ਵਾਰੀ ਕਈ ਬਜ਼ੁਰਗ ਤੱਕੇ ਨੇ, ਉਹ ਅੰਤਲੇ ਸਮੇਂ ਪੁਰਾਣੇ ਨੌਕਰਾਂ ਨੂੰ ਆਵਾਜ਼ਾਂ ਮਾਰੀ ਜਾਣਗੇ ਜਿਨ੍ਹਾਂ ਨੂੰ ਮਰਿਆ ਕਈ ਕਈ ਦਹਾਕੇ ਹੋ ਜਾਂਦੇ, ਅੰਤਲੇ ਸਮੇਂ ਉਸ ਧਰਤੀ ਦੀ ਗੱਲ ਕਰੀ ਜਾਣਗੇ ਜਿਹਨੂੰ ਛੱਡਿਆ ਕਈ ਦਹਾਕੇ ਹੋ ਜਾਂਦੇ ਨੇ। ਅਸਲ ਵਿਚ ਬੰਦੇ ਨੂੰ ਮਰਨ ਲੱਗਿਆ ਪੁਰਾਣੀਆਂ ਯਾਦਾਂ ਉਹਦੇ ਸਾਹਮਣੇ ਆਉਂਦੀਆਂ ਨੇ, ਪਰ ਜੇ ਕਿਸੇ ਨੇ ਨਾਰਾਇਣ ਚੇਤੇ ਕੀਤਾ ਹੋਵੇ ਮਰਦੇ ਸਮੇਂ ਉਹਨੂੰ ਗੁਰੂ ਤੋਂ ਬਿਨਾਂ ਦੂਜਾ ਚੇਤੇ ਹੀ ਨਹੀਂ ਆਉਂਦਾ, ਪਰ ਜੇ ਕਿਸੇ ਯਾਦ ਕੀਤਾ ਹੋਵੇ। ਉਹਨੇ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੂੰ ਇੱਕ ਸੁਨੇਹਾ ਕਲਿਆ, ਕਹਿਣ ਲੱਗੇ ਮੈਨੂੰ ਇੱਕ ਵਾਰੀ ਮਿਲ ਜਾਓ। ਭਾਈ ਸਾਹਿਬ ਹੁਣੀ ਗਏ, ਗੁਰਮੁਖ ਸਿੱਖਿਆ ਵਿਚ ਗਿਆਨੀ ਮਹਾਂ ਸਿੰਘ ਉਹਨਾਂ ਨੇ ਬਾਅਦ ਵਿਚ ਨੂੰ ਦਰਜ ਕੀਤਾ ਭਾਈ ਸਾਹਿਬ ਦੇ ਚਲਾਣੇ ਤੋਂ ਬਾਅਦ। ਜਦੋਂ ਗਏ ਤਨ ਉਹਦਾ ਸੁੱਕ ਕੇ ਪਿੰਜਰ ਹੋ ਗਿਆ ਸੀ, ਅੱਖਾਂ ਉਹਦੀਆਂ ਵਿਚ ਵੜੀਆਂ ਨੇ। ਭਾਈ ਸਾਹਿਬ ਸਰਾਣੇ ਜਾ ਕੇ ਖਲੋਤੇ, ਤਨ ਤੋਂ ਬਸਤਰ ਚਿਹਰੇ ਤੋਂ ਬਸਤਰ ਉਟਾਏ, ਅੱਖਾਂ ਦਾ ਪਾਣੀ ਸੁੱਕ ਚੁੱਕਾ ਸੀ। ਕਹਿੰਦੇ ਨੇ ਬੜੀ ਧੀਮੀ ਆਵਾਜ਼ ਵਿਚ ਉਹਨੇ ਕੰਨ ਭਾਈ ਸਾਹਿਬ ਨੇ ਨਾਲ ਲਾਏ, ਕਹਿੰਦਾ ਅਰਦਾਸ ਕਰੋ ਮੇਰਾ ਛੁਟਕਾਰਾ ਹੋ ਜਾਏ, ਅਰਦਾਸ ਕਰੋ ਤੁਸੀਂ ਬਾਲ ਸਿਖਾਈ ਮਿੱਤਰ ਹੋ ਮੈਂ ਛੁੱਟ ਜਾਵਾਂ। ਭਾਈ ਵੀਰ ਸਿੰਘ ਹੱਸ ਕੇ ਕਹਿੰਦੇ ਨੇ ਗੁਰੂ ਸਾਈ ਹੈ ਗੁਰੂ ਕਸਾਈ ਨਹੀਂ, ਸ਼ਬਦ ਸਨ ਗੁਰੂ ਸਾਈ ਹੈ ਗੁਰੂ ਕਸਾਈ ਨਹੀਂ। ਉਸ ਵੇਲੇ ਕਹਿਣ ਲੱਗੇ ਜਿਹੜੇ ਚਾਰ ਸਾਹ ਬਚੇ ਨੇ ਮੈਂ ਕਹਿੰਦਾ ਵਾ ਵਾਹਿਗੁਰੂ, ਮੇਰੇ ਪਿੱਛੇ ਤੂੰ ਹੀ ਬੋਲ ਵਾਹਿਗੁਰੂ, ਧਿਆਨ ਨੂੰ ਸੰਕੋਚ ਲੈ, ਸੁਰਤ ਨੂੰ ਇਕਾਗਰ ਕਰ ਲੈ, ਦੇਖ ਅੱਜ ਪਰਿਵਾਰ ਵਿੱਚੋਂ ਕੋਈ ਤੇਰਾ ਨੀ, ਸਰੀਰ ਤੇਰਾ ਆਪਣਾ ਨੀ, ਤੂੰ ਉੱਠ ਕੇ ਪਾਣੀ ਦਾ ਘੁੱਟ ਨੀ ਪੀ ਸਕਦਾ, ਅੱਜ ਤੇਰੇ ਤੇ ਉਹ ਵਾਪਰ ਗਿਆ ਕਿ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ, ਤੇਰੇ ਸਹਾਣੇ ਕੁਜਾ ਸੈਂਕੜੇ ਕੋਵੇ। ਕਹਿਣ ਲੱਗੇ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ। ਭਾਈ ਸਾਹਿਬ ਘਰ ਆਏ, ਕਹਿੰਦੇ ਨੇ ਉਸ ਰਾਤ ਸੁਪਨਾ ਆਇਆ ਕਿ ਉਹ ਸੱਜਣ ਅਰੋਗ ਜਿਵੇਂ ਹੋ ਗਿਆ ਹੈ, ਹਰਿਮੰਦਰ ਸਾਹਿਬ ਦੀ ਲਾਚੀ ਬੇਰ ਦੇ ਕੋਲ ਦਰਸ਼ਨੀ ਜੂੜੀ ਵਿਚ ਖਲੋਤਾ ਹੈ, ਤੇ ਕਹਿੰਦਾ ਭਾਈ ਸਾਹਿਬ ਜੀ ਜਿਉਂਦਿਆਂ ਨਹੀਂ ਸੀ ਮੈਂ ਤੁਹਾਡਾ ਧੰਨਵਾਦ ਕਰ ਸਕਦਾ, ਤੁਸਾਂ ਕਿਰਪਾ ਕੀਤੀ ਮੈਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਕੋਲ ਬੁਲਾ ਲਿਆ ਹੈ। ਭਾਈ ਸਾਹਿਬ ਨੇ ਜਦੋਂ ਭੇਜਿਆ ਨੌਕਰ ਤੇ ਰਾਤ 1:15 ਹੋਏ ਸਨ, ਪੁੱਛਿਆ, ਕਹਿਣ ਲੱਗੇ ਉਹ ਸੱਜਣ ਕੁਝ ਮਿੰਟ ਹੋਏ ਨੇ ਚਲਾਣਾ ਕਰ ਚੁੱਕਾ ਹੈ, ਕੀ ਇਹ ਸਤਿਗੁਰੂ ਕਾਰਜ ਰਾਸ ਕਰਦੇ ਨੇ? ਗੁਰੂ ਕੇ ਸਿੱਖਾਂ ਦੁਨਿਆਵੀ ਪਦਾਰਥਾਂ ਦੇ ਕਾਰਜ ਰਾਸ ਹੋਣਗੇ, ਤੇਰੀ ਅਰੋਗਤਾ ਦੇ ਤੈਨੂੰ ਕਾਰਜ ਰਾਸ ਹੋਣਗੇ, ਪਰ ਜੇ ਕਿਤੇ ਤੂੰ ਅਰਦਾਸ ਵੱਲ ਚੱਲਦਾ ਰਹੋ ਤੇ ਤੇਰੀ ਤੀਜੀ ਮੰਜ਼ਿਲ ਇਹ ਆਵੇਗੀ ਕਿ ਇਸ ਦੁਨੀਆਂ ਦੇ ਜੰਜਾਲ ਤੋਂ ਮੁਕਤ ਹੋਣ ਦਾ ਇੱਕ ਖਿਆਲ ਪੈਦਾ ਹੋਵੇਗਾ ਕਿ ਹੇ ਮੇਰੇ ਮਾਲਕ ਰਾਖ ਪਿਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਇਹ ਖਿਆਲ ਪੈਦਾ ਹੋਵੇਗਾ। ਦਾਤਾ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ, ਇੱਕ ਅੰਦਰੋਂ ਆਵਾਜ਼ ਉੱਠੇਗੀ ਕਿ ਦਾਤਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਜਦੋਂ ਸਾਡੀ ਬਿਰਤੀ ਵਕਾਰਾਂ ਤੋਂ ਉੱਪਰ ਉੱਠਣੀ ਸ਼ੁਰੂ ਹੋਵੇਗੀ ਉਦੋਂ ਫਿਰ ਮੰਗ ਚਬਤੇਂਦ ਹੋ ਜਾਏਗੀ। ਇਹ ਪਹਿਲੇ ਤੇ ਨੀ ਲਾਗੂ ਹੋ ਸਕਦੀ, ਜਿਹੜਾ ਬੰਦਾ ਪਹਿਲੇ ਦਿਨ ਪਦਾਰਥ ਮੰਗਣ ਆਇਆ ਉਹਨੂੰ ਕਹਿ ਦਈਏ ਤੂੰ ਇਹ ਅਰਦਾਸ ਕਰ ਵਿਣ ਤੋਂ ਦੌਰ ਜੇ ਮੰਗਣਾ, ਬਿਲਕੁਲ ਗੱਲ ਗਲਤ ਏ। ਪਹਿਲੀ ਗੱਲ ਪਦਾਰਥਾਂ ਵੱਲੋਂ ਤ੍ਰਿਪਤੀ ਹੋ ਜਾਏ, ਦੂਜੀ ਗੱਲ ਅਰੋਗਤਾ ਦੀ ਦਾਤਾਂ ਤੇ ਯਕੀਨ ਹੋ ਜਾਏ, ਤੀਜੀ ਗੱਲ ਉਹਨੂੰ ਇਹ ਸਮਝ ਪੈ ਜਾਏ ਕਿ ਇਸ ਧਰਤੀ ਤੇ ਮੈਂ ਕੇਵਲ ਭੋਗਣ ਨਹੀਂ ਆਇਆ ਸੰਸਾਰ ਨੂੰ, ਮੈਂ ਇਸ ਭੋਗ ਵਿਚ ਰਹਿ ਕੇ ਜੋਗ ਨੂੰ ਕਮਾਉਣ ਆਇਆ ਵਾਂ, ਮੈਂ ਕਿਤੇ ਜੁੜਨ ਆਇਆ ਵਾਂ। ਫਿਰ ਤੀਜੀ ਅਰਦਾਸ ਸ਼ੁਰੂ ਹੁੰਦੀ ਏ, ਉਹਦੇ ਵਿਚ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਇੱਕ ਪਾਸੇ ਕਹਿੰਦੇ ਨੇ ਆਪ ਨਾ ਦੇਹੋ ਤਾਂ ਲੇਵੋ ਮੰਗੇ, ਉਹ ਕਹਿੰਦੇ ਨੇ ਕਿ ਮੈਂ ਕਿਆ ਮੰਗੂ, ਕਿਛ ਠਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਉਸੇ ਗੁਰੂ ਸਾਹਿਬ ਨੇ ਫਿਰ ਬਚਨ ਕੀਤੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਖਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਚੇਂਜ ਹੋ ਗਈ ਅਰਦਾਸ, ਸਰਬੱਤ ਦੇ ਕਾਰਜ ਰਾਸ ਕਰਨੇ, ਕੋਈ ਪਦਾਰਥ ਮੰਗਣ ਆਇਆ ਤੇ ਵੈਸੇ ਸਾਡੀ ਅਰਦਾਸ ਦੇ ਸ਼ਬਦ ਹੀ ਕੈਸੇ ਨੇ। ਅਸੀਂ ਜਦੋਂ ਲਿਸਟ ਰੱਖਨੇ ਆ, ਵੈਸੇ ਤੇ ਅਰਦਾਸ ਕਰਨੀ ਜ਼ਰੂਰ ਏ, ਕਈਆਂ ਨੇ ਆ ਪੰਜਾਬ ਹੀ ਤੱਕ ਨੇ ਉਹਨਾਂ ਤੇ ਪੱਕਾ ਲਿਖਾ ਦਿੱਤਾ ਵੀ ਸਾਡੇ 100 ਰੁਪਇਆ ਜਮ੍ਹਾਂ ਕਰ ਲਓ, ਰੋਜ਼ ਦਾ ਸਵਾ ਸਵਾ ਕੱਟੀ ਜਾਇਓ ਤੇ ਭਾਈ ਸਾਹਿਬ ਸਵੇਰੇ ਤੁਸੀਂ ਅਰਦਾਸ ਕਰਨੀ, ਜੇ ਨਾ ਹੋਵੇ ਭਾਈ ਸਾਹਿਬ ਦੀ ਸ਼ਾਮਤ, ਕਿਉਂਕਿ ਪ੍ਰਬੰਧਕਾਂ ਨੂੰ ਲੋੜ ਏ ਕੱਲ ਨੂੰ ਪੈਸੇ ਦੀ, ਅਰਦਾਸ ਪੂਰੀ ਨਾ ਹੋਈ ਭਾਈ ਸਾਹਿਬ ਦੀ ਛੁੱਟੀ। ਹੁਣ ਕਦੀ ਦੇਖੋ ਕੁਝ ਕਹਿੰਦੇ ਨੇ ਕਿ ਸਾਡੇ ਵੱਲੋਂ ਗੁਪਤ ਦਾਨ, ਜੇ ਸਾਡਾ ਕਹਿਤਾ ਗੁਪਤ ਕੀ ਰਹਿ ਗਿਆ, ਕਹਿ ਦਿੱਤਾ ਮੇਰੇ ਵੱਲੋਂ ਗੁਪਤ ਦਾਨ, ਜੇ ਮੇਰਾ ਆ ਗਿਆ ਬਾਕੀ ਰਹਿ ਗਿਆ ਤੂੰ ਆਪਣਾ ਨਾਂ ਵੀ ਦੱਸ ਦੇ, ਐਵੇਂ ਗੁਪਤ ਦਾ ਭਾਰ ਅੰਕਾਰ ਦਾ ਨੇ ਚੁੱਕ ਲਈ ਕਿ ਸਾਰਿਆਂ ਨਾਂ ਲੈ ਮੇਰਾ ਨਾਂ ਕੋਈ ਨਹੀਂ ਲਿਆ। ਨਹੀਂ, ਗੁਪਤ ਦਾਨ ਦਾ ਅਰਥ ਕੀ ਹੈ? ਗੁਪਤ ਦਾ ਅਰਥ ਹੈ ਕਿ ਬੰਦਾ ਕਰਕੇ ਇਹ ਕਿਸੇ ਨੂੰ ਪਤਾ ਨਾ ਲੱਗੇ। ਗੁਪਤ ਦਾਨ ਕਿਤੇ ਗੁਪਤ ਸੇਵਾ ਦੇਖਣੀ ਹੈ ਤੇ ਭਾਈ ਸਾਲੋ ਦੀ ਤੱਕਿਓ, ਪੈਰ ਰਾਤ ਰਹਿੰਦੀ ਮੂੰਹ ਤੇ ਕੱਪੜਾ ਬੰਨ ਕੇ ਖੂਹ ਅੱਗੇ ਲਾ ਕੇ, ਖੂਹ ਗੇੜਦੇ ਸਨ ਤੇ ਲਾਲੀ ਚੜਨ ਤੋਂ ਪਹਿਲਾਂ ਖੂਹ ਛੱਡ ਕੇ ਘਰ ਚਲੇ ਜਾਂਦੇ ਸਨ। ਇਹ ਵੀ ਗੁਪਤ ਸੇਵਾ, ਗੁਪਤ ਤਰੀਕੇ ਨਾਲ ਗੁਰੂ ਦੀ ਸੇਵਾ ਕਰਨੀ, ਤੇ ਰੱਬ ਮੇਰ ਕਰੇ ਕਿਸੇ ਨੂੰ ਵਾਲ ਆ ਜਾਏ, ਕਿਉਂਕਿ ਜਿੰਨਾ ਕੋਈ ਗੁਪਤ ਰਹਿੰਦਾ ਹੈ, ਜਿੰਨੀ ਢੱਕਾਂਗੇ ਓਨੀ ਰਿੱਝੇਗੀ, ਜਿੰਨੀ ਚੰਗੀ ਰਿੱਝੇਗੀ ਓਨਾ ਸਵਾਦ ਪੈਦਾ ਹੋਵੇਗਾ। ਦੇਖੋ ਜਿੰਨਾ ਧਰਤੀ ਵਿੱਚ ਗੁਪਤ ਰਹੇਗਾ ਬੀਜ, ਓਨਾ ਚੰਗਾ ਰੁੱਖ ਪੈਦਾ ਹੋਵੇਗਾ, ਤੇ ਜੇ ਬੀਜ ਪਾ ਕੇ ਉੱਤੋਂ ਰੋਜ਼ ਮਿੱਟੀ ਪੱਟ ਕੇ ਲਾਂਦੇ ਰਹੇ, ਵੇਖੋ ਅਸੀਂ ਇੰਨੇ ਬੀਜ ਪਾਏ, ਉਹਨੂੰ ਉੱਗਣਾ ਕੋਈ ਨਹੀਂ, ਉਹ ਸੁੱਕ ਜਾਣਾ। ਸਾਡੀ ਅਰਦਾਸ ਇੱਕ ਬੀਜ ਬਣ ਜਾਏ। ਹੁਣ ਸਾਹਿਬ ਨੇ ਕਿਹਾ ਇੱਥੇ ਇੱਕ ਅਰਦਾਸ ਸ਼ੁਰੂ ਹੋਈ, ਕਹਿਣ ਲੱਗੇ ਮੈਨੂੰ ਪਦਾਰਥ ਨਹੀਂ ਚਾਹੀਦੇ, ਕੀ ਚਾਹੀਦਾ? ਕਹਿਣ ਲੱਗੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੁਣ ਇੱਕ ਅਰਦਾਸ ਨਵੀਂ ਸ਼ੁਰੂ ਹੋ ਗਈ, ਜਦੋਂ ਨਾ ਮੰਗਣ ਲੱਗੇ, ਕਹਿਣ ਲੱਗੇ ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਦੈ ਮਨ ਤ੍ਰਿਪਤੀ ਐ ਨਾਨਕ ਸਾਹਿਬ ਦਾਤ। ਹੁਣ ਅਰਦਾਸ ਚੇਂਜ ਹੋ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾ ਰੇ, ਮੇਰੇ ਤੇ ਮੇਰ ਕਰ, ਮੈਨੂੰ ਨਾਮ ਦੀ ਦਾਤ ਦੇ। ਹੁਣ ਅਰਦਾਸ ਵਿੱਚ ਨਾਮ ਦੀ ਬੇਬਲਤਾ ਆ ਗਈ। ਜਦੋਂ ਨਾਮ ਜਪਣਾ ਸ਼ੁਰੂ ਕੀਤਾ, ਫਿਰ ਅੰਦਰੋਂ ਬੈਰਾਗ ਦੀ ਕਾਂਗ ਉੱਠੀ। ਦੇਖੋ ਨਾਮ ਤੋਂ ਬਿਨਾਂ ਮਿਲਿਆ ਨਹੀਂ ਜਾਂਦਾ, ਕਿਸੇ ਦਾ ਨਾਮ ਪਹਿਲਾਂ ਪ੍ਰਚਲਿਤ ਹੁੰਦਾ ਹੈ ਤੇ ਸੰਬੰਧ ਬਾਅਦ ਵਿੱਚ ਕਾਇਮ ਹੁੰਦੇ ਨੇ। ਉਹਦੇ ਨਾਮ ਨੂੰ ਜਪਣਾ ਸ਼ੁਰੂ ਕੀਤਾ, ਨਾਮ ਪੁਕਾਰਨ ਲੱਗੇ, ਅੱਜ ਨਾਮ ਨੇ ਅੰਦਰ ਇੰਨੀ ਹਨੇਰੀ ਲਿਆ ਦਿੱਤੀ, ਜਿਹੜਾ ਸੋਨਾ ਮੰਗਦਾ ਸੀ ਚਾਂਦੀ ਮੰਗਦਾ ਸੀ ਉਹ ਕਹਿਣ ਲੱਗ ਪਿਆ, ਉਹ ਹਾ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਕੀ ਅਰਦਾਸ? ਪਹਿਲਾਂ ਅਰਦਾਸ ਸੀ ਪਦਾਰਥ ਮੰਗਣੀ, ਇੱਥੇ ਆ ਕੇ ਸਾਰੀਆਂ ਅਰਦਾਸਾਂ ਖਤਮ ਹੋ ਗਈਆਂ, ਇੱਕੋ ਗੱਲ ਰਹਿ ਗਈ, ਮੈਨੂੰ ਪਿਆਰਾ ਚਾਹੀਦਾ ਹੈ, ਕੇਵਲ ਪਿਆਰਾ ਚਾਹੀਦਾ ਹੈ। ਇਸ ਅਵਸਥਾ ਵਿੱਚ ਇੱਕ ਦਰਸ਼ਨਾਂ ਦੀ ਪਿਆਸ ਦੀ ਅਰਦਾਸ ਸ਼ੁਰੂ ਹੋਈ। ਦੇਖੋ ਇਹ ਅਰਦਾਸ ਫਿਰ ਅੱਖਰਾਂ ਦੀ ਮੁਥਾਜ ਨਹੀਂ ਰਹਿੰਦੀ, ਇਹ ਅਰਦਾਸ ਅਬੋਲ ਹੋ ਜਾਂਦੀ ਹੈ। ਇਸ ਅਰਦਾਸ ਵਿੱਚ ਸ਼ਬਦਾਵਲੀ ਦੀ ਲੋੜ ਨਹੀਂ ਰਹਿੰਦੀ, ਉਹ ਹਾਂ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਚ ਨਾ ਚਾਹੀ, ਕੁਛ ਨਹੀਂ ਚਾਹੀਦਾ, ਕੀ ਚਾਹੀਦਾ? ਉਹ ਹਾਂ ਪ੍ਰੇਮ ਪਿਰੀ। ਜਦੋਂ ਇਹ ਅਰਦਾਸ ਅੱਗੇ ਵਧੀ, ਫਿਰ ਕਹਿਣ ਲੱਗੇ ਦਾਤਾ ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਣੀ, ਮੈਂ ਵੇਖਣ ਵਾਸਤੇ ਆਇਆ ਤੇਰਾ ਚਿਹਰਾ ਕੀ ਹੋ ਜਾਇਆ, ਮੈਂ ਵੇਖਣ ਵਾਸਤੇ ਆਇਆ ਤੇਰੇ ਦੀਦਾਰ ਕਰ ਲਈ ਆਇਆ। ਫਿਰ ਅਰਦਾਸ ਚੇਂਜ ਹੋਈ ਤੇ ਕਹਿਣ ਲੱਗੇ ਹੁਣ ਮੈਂ ਚਾਹਨਾ ਤੂੰ ਮੈਨੂੰ ਮਿਲ ਤੇ ਇੱਕ ਵਾਰੀ ਮੇਰੇ ਨਾਲ ਬੋਲ ਪਾ, ਬਸ ਇੱਕ ਵਾਰੀ ਬੋਲ। ਉੱਥੇ ਅਰਦਾਸ ਚੇਂਜ ਹੋ ਗਈ, ਤੂੰ ਚੌ ਸੱਜਣ ਮੈਂਡਿਆ, ਚੌ ਦਰ ਤੇ ਬੋਲ, ਹੇ ਮੇਰੇ ਸੱਜਣ ਤੂੰ ਇੱਕ ਵਾਰੀ ਬੋਲ ਤਾਂ ਸਹੀ। ਤੇ ਸੱਚ ਜਾਣਿਓ ਆ ਜਿਹੜੀਆਂ ਦੂਜੀਆਂ ਅਰਦਾਸਾਂ ਨੇ ਗੁਰੂ ਪੂਰੀਆਂ ਕਰਦੇ ਨੇ, ਪਰ ਜਿਹੜਾ ਕਹਿੰਦਾ ਨਾ ਤੂੰ ਚਾਹੀਦਾ ਉਹਨੂੰ ਫਿਰ ਸੀਨੇ ਨਾਲ ਲਾਉਂਦੇ ਨੇ। ਕਦੀ ਤੱਕਿਓ ਅਸੀਂ ਜਦੋਂ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੜ੍ਹਨੇ ਆ ਨਾ, ਉਹਦੇ ਵਿੱਚ ਇੱਕ ਪਦਾ ਹੈ, ਦੇਖੋ ਅਸ਼ਟਪਦੀਆਂ ਦਾ ਇੱਕ ਇੱਕ ਪਦਾ, ਸਵੇਰੇ ਹਜ਼ੂਰ ਦਾ ਪੁਰਬ ਹੈ, ਇਹਨੂੰ ਸੰਕੀਰਨਤਾ ਵਿੱਚ ਨਾ ਲਿਆਇਓ। ਜਿਹੜੇ ਪਾਠ ਕਰਦੇ ਹੋ ਮੁਬਾਰਕ, ਉਹ ਅਸੀਂ ਸ਼ਹੀਦੀ ਵਾਲੇ ਦਿਨ, ਸ਼ਹਾਦਤ ਵਾਲੇ ਦਿਨ ਕੁਛ ਨਹੀਂ ਕਰ ਸਕਦੇ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਓ ਤੇ ਡੇਰਾ ਸਾਹਿਬ ਦੀ ਧਰਤੀ ਨੂੰ ਯਾਦ ਕਰਕੇ ਸੁਖਮਨੀ ਪੜਿਓ ਤੇ ਅਰਦਾਸ ਕਰਿਓ, ਦਾਤਾ ਅੱਜ ਤੇਰਾ ਸ਼ਹੀਦੀ ਪੁਰਬ ਹੈ, ਤੁਸੀਂ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਰੇਤਾ ਪਿਆ ਤੇ ਪਾਂਧੀ ਨਨਕਾਣਵੀ ਸਾਹਿਬ ਨੇ ਸ਼ਬਦ ਕਹੇ ਸਨ, ਮੈਨੂੰ ਇਹ ਸ਼ਬਦ ਬੜੇ ਟੁੰਬਦੇ ਨੇ। ਉਹਨਾਂ ਦੇ ਸ਼ਬਦ ਸਨ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ। ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ। ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ। ਖਾਂ ਕੇ ਦੇਗ ਦੇ ਵਿਚ ਉਬਾਲਿਆ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਜਿਸ ਨੇ ਤੱਤੀ ਤਵੀ ਤੇ ਸੁਖਮਨੀ ਦਾ ਲੜਨਾ ਛੱਡਿਆ, ਤੇ ਸਿੱਖਾ ਤੇਰੇ ਲਈ ਤੱਤੀ ਤਵੀ ਨਹੀਂ, ਰੱਬ ਨੇ ਘਰ ਬੜੇ ਵੱਡੇ ਦਿੱਤੇ ਨੀ, ਸੁੱਖ ਸਾਰੇ ਦਿੱਤੇ ਨੀ। ਸਵੇਰੇ ਇਸ਼ਨਾਨ ਕਰੀ, ਉੱਠ ਪਈ ਕਿਤੇ ਅੱਧਾ ਘੰਟਾ ਪਹਿਲਾਂ, ਤੇ ਪ੍ਰੇਮ ਨਾਲ ਭਿੱਜ ਕੇ ਸੁਖਮਨੀ ਪੜੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕਰੀ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਰਦਾਸ ਹਰ ਇੱਕ ਬੰਦੇ ਦੇ ਆਪੋ ਆਪਣੇ ਅੰਦਰ ਦੀ ਅਵਸਥਾ ਹੈ, ਪਰ ਅਸੀਂ ਕਿੰਨੇ ਸਰਬੱਤ ਦੇ ਕਾਰਜ ਰਾਸ ਕਰੀ। ਪਿਆਸ ਇੱਕ ਬੜੇ ਕਮਾਲ ਦੀ ਚੀਜ਼ ਹੈ। ਦੇਖੋ ਰਹਿਬਾਂ ਦੇ ਸੰਬੰਧੀ ਇੱਕ ਸ਼ਬਦ ਬੜਾ ਸੋਹਣਾ ਹੁੰਦਾ। ਉਹਨੂੰ ਕਿਸੇ ਪੁੱਛਿਆ ਤੇਰੀ ਅਰਦਾਸ ਕੀ ਹੈ, ਉਹਦੇ ਅਰਦਾਸ ਦੇ ਸ਼ਬਦ ਬੜੇ ਸੋਹਣੇ ਨੇ। ਕਹਿੰਦੀ ਹੈ ਜਦੋਂ ਮੈਂ ਨਮਾਜ਼ ਪੜ੍ਹਨੀ ਆ ਤੇ ਅਰਦਾਸ ਕਰਨੀ ਆ, ਖੁਦਾ ਇਸ ਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਤੇਰੇ ਵੈਰੀ ਨੇ, ਧਿਆਨ ਦਿਆ ਜੇ। ਕਹਿਣ ਲੱਗੇ ਮੈਂ ਅਰਦਾਸ ਕਰਨੀ ਆ ਮੈਨੂੰ ਇਹਨਾਂ ਦੇ ਦੀ ਲੋਕ ਦੇ ਸੁੱਖ, ਇਸ ਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਇਸ ਦੁਨੀਆਂ ਵਿਚ ਤੇਰੇ ਵੈਰੀ ਨੇ, ਪਰਲੋਕ ਦੇ ਸੁੱਖ ਉਹਨਾਂ ਨੂੰ ਦਈ ਜਿਹੜੇ ਤੇਰੇ ਮਿੱਤਰ ਨੇ, ਤੇ ਜੇ ਕੋਈ ਮੈਨੂੰ ਦੇਣਾ ਚਾਹੇਗਾ ਆਪਣੇ ਦਰਸ਼ਨਾਂ ਦੀ ਝਲਕ ਦੇ ਦੇਵੇ। ਬਸ ਮੇਰੀ ਪਿਆਸ ਹੈ ਤੇਰੇ ਦੀਦਾਰ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਫਿਰ ਸਾਰਿਆਂ ਨੂੰ ਵੱਖ ਵੱਖ ਅਵਸਥਾ ਅਨੁਸਾਰ ਉੱਤਰ ਦੇ ਦਿੱਤਾ। ਕਿਸੇ ਨੇ ਕਿਹਾ ਜੀ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਹੀਦਾ। ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਕਹਿਣ ਲੱਗੇ ਜਾ ਸੰਗਤ ਵਿੱਚ ਭਾਂਡੇ ਮਾਂਜਿਆ ਕਰ, ਜੋੜੇ ਝਾੜਿਆ ਕਰ, ਮਿਲ ਜਾਣਗੇ। ਕਿਸੇ ਨੇ ਕਿਹਾ ਜੀ ਮੈਂ ਨਾ ਪ੍ਰਧਾਨ ਬਣਨਾ, ਮੇਰੀ ਸ਼ੋਭਾ ਚਾਹੀਦੀ। ਕਹਿਣ ਲੱਗੇ ਚੱਲ ਤੂੰ ਵੀ ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ, ਸੰਗਤ ਦੀ ਨਜ਼ਰ ਪੈਗੀ, ਤੈਨੂੰ ਵੀ ਪ੍ਰਧਾਨ ਬਣਾ ਦੇਣਗੇ। ਕਿਸੇ ਨੇ ਕਿਹਾ ਜੀ ਮੈਂ ਨਾ ਜਨਮ ਮਰਨ ਤੋਂ ਬੜਾ ਦੁੱਖ ਲੱਗਦਾ। ਕਹਿਣ ਲੱਗੇ ਚਲੋ ਕੋਈ ਨੀ, ਤੂੰ ਵੀ ਗਾਇਆ ਕਰ ਰੱਬ ਦੇ ਗੀਤ, ਤੇ ਜਨਮ ਮਰਨ ਕੱਟਿਆ ਜਾਏਗਾ। ਇੱਕ ਗਿਆ ਕਹਿੰਦਾ ਵੀ ਮੈਨੂੰ ਨੀ ਕੁਛ ਚਾਹੀਦਾ। ਹਜ਼ੂਰ ਨੇ ਸ਼ਬਦ ਵਰਤੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ, ਸੇਵਾ ਲੱਗ ਇਸ ਪਦੇ ਨੂੰ ਕਦੀ ਤੱਕਿਓ। ਮੈਂ ਕਹਿੰਦਾ ਅਰਦਾਸ ਦੀ ਅੰਦਰ ਦੀਆਂ ਅਵਸਥਾਵਾਂ ਹੀ ਇਹ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਏ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਸਿਰਫ ਸਾਧ ਜਾਨੇ, ਜੇ ਤੈਨੂੰ ਚਾਰ ਪਦਾਰਥ ਚਾਹੀਦੇ ਨੇ ਸੰਗਤ ਵਿਚ ਆ, ਜੇ ਤੂੰ ਜਨਮ ਮਰਨ ਤੋਂ ਮਿਟਣਾ ਚਾਹੁੰਦਾ ਗੁਣ ਗਾਇਆ ਕਰ, ਜੇ ਸ਼ੋਭਾ ਚਾਹੀਦੀ ਹੈ ਨਾਮ ਜਪਿਆ ਕਰ। ਇੱਕ ਗਿਆ ਭਾਵਨਾ ਵਾਲਾ, ਪੁੱਛਿਆ ਵੀ ਤੈਨੂੰ ਕੀ ਚਾਹੀਦਾ? ਕਹਿਣ ਲੱਗੇ ਮੈਨੂੰ ਸਿਰਫ ਦਰਸ਼ਨ ਚਾਹੀਦੇ ਨੇ। ਉੱਠ ਕੇ ਕਹਿਣ ਲੱਗੇ ਫਿਰ ਤੇਰੀ ਮੈਂ ਪਰਿਕਰਮਾ ਕਰਨਾ, ਕਿਉਂਕਿ ਜਿਹੜਾ ਦਰਸ਼ਨਾਂ ਦੀ ਅਰਦਾਸ ਕਰਦਾ ਉਹਦੀ ਅਰਦਾਸ ਸ਼ਿਖਰ ਦੀ ਹੁੰਦੀ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਦਰਸ ਕੀ ਕਰਾਂਗੇ, ਨਾਨਕ ਤਾਂ ਕਹਿ ਬਲ ਬਲ ਜਾਸਾ, ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਜਿਹਦੇ ਅੰਦਰ ਦਰਸ਼ਨਾਂ ਦੀ ਇੱਕ ਤਾਂਘ ਪੈਦਾ ਹੋਈ। ਹਜ਼ੂਰ ਨੇ ਕਿਹਾ ਪਹਿਲਾਂ ਪਦਾਰਥਾਂ ਦੀ ਮੰਗ ਏ ਕੋਈ, ਕਿਰਪਾ ਕਰੀ ਉਹਦੇ ਕਾਰਜ ਰਾਸ ਆ ਜਾਣ, ਹੋ ਸਕਦਾ ਦਾਤ ਜਾਣ ਕੇ ਤੇਰੇ ਨਾਲ ਚਰਨਾਂ ਨਾਲ ਜੁੜ ਜਾਏ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਕੋਈ ਤੇਰੀ ਨਿਸ਼ਾਨੀ ਰਹਿਮਤ ਸੁਣ ਕੇ ਜੁੜ ਜਾਏ। ਕਹਿਣ ਲੱਗੇ ਜੇ ਅਰੋਗਤਾ ਲੈਣ ਆਇਆ ਮਿਹਰ ਕਰੀ ਇਹਦਾ ਵੀ ਕਾਰਜ ਰਾਸ ਕਰੀ, ਇਹਨੂੰ ਅਰੋਗਤਾ ਮਿਲ ਜਾਏ। ਜੇ ਕੋਈ ਮੇਰੇ ਦਾਤਾ ਜੀ ਇੱਥੇ ਵਕਾਰਾਂ ਤੋਂ ਬਚਣ ਆਇਆ, ਮਿਹਰ ਕਰੀ ਇਹਦਾ ਕਾਰਜ ਰਾਸ ਆਵੇ ਵਕਾਰਾਂ ਤੋਂ ਬਚ ਜਾਏ। ਜੇ ਕੋਈ ਨਾਮ ਮੰਗਣ ਆਇਆ ਮਿਹਰ ਕਰਿਓ ਇਹਨੂੰ ਨਾਮ ਦੀ ਦਾਤ ਦਿਓ, ਤੇ ਜੇ ਕੋਈ ਭਾਵਨਾ ਨਾਲ ਭਿੱਜ ਕੇ ਤੇਰੇ ਦਰਸ਼ਨਾਂ ਲਈ ਆਇਆ ਕਿਰਪਾ ਕਰੀ ਇਹਦਾ ਵੀ ਕਾਰਜ ਰਾਸ ਆ ਜਾਏ। ਸਾਹਿਬ ਨੇ ਫਿਰ ਅਰਦਾਸ ਮੰਗੀ ਤੇ ਸਤਿਗੁਰੂ ਨੇ ਅਰਦਾਸ ਵੀ ਜਦੋਂ ਦਰਸ਼ਨ ਮੰਗੇ, ਕਹਿਣ ਲੱਗੇ ਭਉ ਤੇਰਾ ਭਾਂਗ, ਦੇਖੋ ਉੱਥੇ ਮੰਗ ਕੀ ਹੈ। ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੇਰੀ ਮੰਗ ਮੇਰੀ ਅਰਦਾਸ ਹੈ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਦੇ ਕਾਰਜ ਵੀ ਰਾਸ ਕਰੀ ਦਾਤਾ, ਜਿਹੜਾ ਝੋਲੀ ਅੱਡ ਕੇ ਦਰਸ਼ਨ ਮੰਗਣਾ ਹੈ। ਦਰਸ਼ਨ ਮੰਗਣ ਵਾਲਾ ਕਹਿੰਦਾ ਕਿ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆਂ, ਮੇਰੀ ਬੇਨਤੀ ਹੈ ਮੈਨੂੰ ਤੇਰੇ ਦਰਸ਼ਨ ਹੋ ਜਾਣ। ਜਦੋਂ ਦਰਸ਼ਨਾਂ ਦੀ ਤਾਂਘ ਲੈ ਕੇ ਆਉਂਦਾ, ਤੜਫ ਲੈ ਕੇ ਆਉਂਦਾ, ਤੇ ਸਾਈ ਮੇਰ ਕਰਕੇ ਉਹਨੂੰ ਦਰਸ਼ਨਾਂ ਦੀ ਦਾਤ ਦਿੰਦੇ ਨੇ ਤੇ ਇੱਕ ਬੇਨਤੀ ਕਰਾਂ ਜਦੋਂ ਦਰਸ਼ਨ ਹੁੰਦੇ ਨੇ ਫਿਰ ਉਂਦਰੋਂ ਸ਼ੁਕਰ ਵਾਲੀ ਬਿਰਤੀ ਪੈਦਾ ਹੁੰਦੀ ਹੈ ਭਾਵਾਂ ਸ਼ੁਕਰਾਨਾ ਅਸੀਂ ਪਦਾਰਥ ਲੈ ਕੇ ਵੀ ਕਰਨੇ ਆ ਅਰੋਗਤਾ ਲੈ ਕੇ ਵੀ ਕਰਨੇ ਆ ਸ਼ੁਕਰਾਨਾ ਅਸੀਂ ਨਾਮ ਲੈ ਕੇ ਵੀ ਕਰਨੇ ਆ ਜਦੋਂ ਦਰਸ਼ਨ ਕਿਸੇ ਨੂੰ ਹੋਣ ਤੇ ਦਰਸ਼ਨਾਂ ਵਾਲੇ ਦੇ ਸ਼ੁਕਰਾਨੇ ਦਾ ਢੰਗ ਹੀ ਕੁਝ ਅਲਹਿਦਾ ਰੱਬ ਮੇਰ ਕਰੇ ਬੰਦਾ ਦਾਤਾਂ ਲੈਂਦਾ ਜੇ ਸ਼ੁਕਰ ਨਹੀਂ ਕਰਦਾ ਸ਼ੁਕਰ ਕਰਨ ਦੀ ਜਾਚ ਆ ਜਾਏ ਉਲਾਮੇ ਦੇਣ ਦੀ ਜਾਚ ਨਾ ਆਵੇ ਉਲਾਮੇ ਦੇਣੇ ਅੰਦਰ ਦੀ ਅਗਿਆਨਤਾ ਹੈ ਇੱਕ ਮਨੋਵਿਗਿਆਨਕ ਨੇ ਦੁਨੀਆਂ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਉਸ ਬੰਦੇ ਦੀ ਮੈਂ ਜੀਵਨੀ ਪੜ੍ਹੀ ਉਹ ਕਹਿੰਦਾ ਮੈਂ ਲੋਕਾਂ ਦੇ ਅੰਦਰ ਨੂੰ ਵੇਖਿਆ ਲੋਕ ਕਿੱਥੇ ਖਲੋਤੇ ਨੇ ਉਹਨੇ ਇੱਕ ਕਾਗਜ਼ ਦਾ ਟੁਕੜਾ ਲਿਆ ਸਫੈਦ ਕਾਗਜ਼ ਸੀ ਤੇ ਕਾਗਜ਼ ਦੇ ਬਿਲਕੁਲ ਵਿਚਕਾਰ ਉਹਨੇ ਇੱਕ ਕਾਲੇ ਰੰਗ ਦਾ ਕਾਲਾ ਰੰਗ ਜਿਹੜਾ ਉੱਥੇ ਭਰ ਦਿੱਤਾ ਇੱਕ ਚੱਕਰ ਇੱਕ ਬਿੰਦੂ ਕਾਲੇ ਰੰਗ ਦਾ ਬਣਾ ਦਿੱਤਾ ਚੁਰਸਤੇ ਵਿੱਚ ਖਲੋ ਗਿਆ ਹਰ ਬੰਦੇ ਨੂੰ ਲੰਘਦੇ ਨੂੰ ਪੁੱਛਦਾ ਤੁਹਾਨੂੰ ਕੀ ਦਿਸਦਾ ਹਰ ਇੱਕ ਨੇ ਕਿਹਾ ਕਾਲਾ ਧੱਬਾ ਸਵੇਰ ਤੋਂ ਸ਼ਾਮ ਤੱਕ 100-150 ਬੰਦਾ ਜਿੰਨੇ ਵੀ ਮਿਲੇ ਹਰ ਇੱਕ ਨੇ ਕਿਹਾ ਕਾਲਾ ਧੱਬਾ ਕਹਿੰਦਾ ਲੋਕਾਂ ਦੇ ਸੋਚਣ ਦਾ ਢੰਗ ਬੜਾ ਗਲਤ ਏ ਜਿਹੜੇ ਨਿਸ਼ੁਕਰੇ ਨੇ ਉਹਨਾਂ ਨੂੰ ਕਾਲਾ ਧੱਬਾ ਦਿਸਦਾ ਹੈ ਸ਼ੁਕਰ ਕਰਨ ਵਾਲੇ ਕਹਿੰਦੇ ਨੇ ਧੱਬਾ ਤੇ ਥੋੜੀ ਜਿਹੀ ਥਾਂ ਤੇ ਵੇ ਚਿੱਟਾ ਕਾਗਜ਼ ਤਾਂ ਬਹੁਤ ਵੱਡਾ ਹੈ ਚਿੱਟਾ ਕਾਗਜ਼ ਕਿਸੇ ਨੂੰ ਦਿਸਿਆ ਕਾਲਾ ਧੱਬਾ ਹੀ ਦਿਸਿਆ ਹਕੀਕਤ ਏ ਨਿਸ਼ੁਕਰਾ ਬੰਦਾ ਕਹਿੰਦਾ 10 ਵਸਤੂ ਲੈ ਪਾਛੇ ਪਾਵੇ ਉਹਨੂੰ ਕਾਲਾ ਧੱਬਾ ਹੀ ਦਿਸਦਾ ਜਿਹੜੀ ਚੀਜ਼ ਨਹੀਂ ਮਿਲੀ ਜਿਹੜੀ ਨਹੀਂ ਮਿਲੀ ਉਹਦਾ ਕੋਈ ਸ਼ੁਕਰ ਜਿਹੜੀ ਮਿਲੀ ਉਹਦਾ ਸ਼ੁਕਰ ਨਹੀਂ ਕਹਿਣ ਲੱਗੇ 10 ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ ਏਕ ਪੀ ਨਾ ਦੇ 10 ਪੀ ਖਿਰ ਲੇ ਤਉ ਮੂੜਾ ਕਹੋ ਕਹਾਂ ਕਰੇ ਜਦੋਂ ਤੇਰੇ ਅੰਦਰ ਸ਼ੁਕਰਾਨੇ ਦੀ ਬਿਰਤੀ ਪੈਦਾ ਹੋ ਜਾਏ ਦਰਸ਼ਨ ਕਰਕੇ ਫਿਰ ਸ਼ੁਕਰ ਕੀਤਾ ਲੱਖੀ ਜੰਗਲ ਦੇ ਸਿੱਖਾਂ ਨੇ ਤਾਂ ਹੀ ਭਾਈ ਸਾਹਿਬ ਨੇ ਜਿਹੜੇ ਬਚਨ ਕਹਿ ਉਹਨਾਂ ਮੁਤਾਬਕ ਗੁਰੂ ਜਦੋਂ ਕਿਸੇ ਦੇ ਮੱਥੇ ਤੇ ਹੱਥ ਰੱਖੇ ਉਹਦੀਆਂ ਅਵਸਥਾਵਾਂ ਚੇਂਜ ਹੁੰਦੀਆਂ ਨੇ ਅਰਦਾਸ ਦਾ ਟੰਗ ਉਹਦਾ ਚੇਂਜ ਹੁੰਦਾ ਹੈ ਜਦੋਂ ਲੱਖੀ ਜੰਗਲ ਗਏ ਉੱਥੇ ਦਰਸ਼ਨ ਸਿੱਖ ਲੈ ਕੇ ਸੰਗਤਾਂ ਆਈਆਂ ਤੇ ਹਜ਼ੂਰ ਨੂੰ ਸ਼ਬਦ ਕਹਿਣੇ ਪਏ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਓ ਮੱਤੋ ਨੇ ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਯੋ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ ਮਿਲਣ ਤੋਂ ਬਾਅਦ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ ਤੇ ਜਦੋਂ ਫਿਰ ਇਸ ਸ਼ੁਕਰਾਨੇ ਵੀ ਜੁੜਦਾ ਫਿਰ ਉਹਦਾ ਦੁਨਿਆਵੀ ਤੌਣ ਤੇ ਨੁਕਸਾਨ ਵੀ ਹੋਵੇ ਤਾਂ ਵੀ ਸ਼ੁਕਰ ਹੀ ਕਰਦਾ ਹੈ ਦੇਖੋ ਅਵਸਥਾ ਹੈ ਹਰ ਬੰਦੇ ਦੀ ਆਪੋ ਆਪਣੀ ਨਹੀਂ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਜਦੋਂ ਚਮਕੌਰ ਦੀ ਗੜੀ ਵਿਚ ਰਾਤ ਬਹਿੰਦੇ ਨੇ ਮੈਂ ਕਹਿੰਦਾ ਸ਼ੁਕਰ ਕਰਨਾ ਸਿੱਖਣਾ ਹੋਵੇ ਸਾਹਿਬ ਪ੍ਰੀਤਮ ਕਲਗੀ ਵਾਲੇ ਤੋਂ ਸਿੱਖੀਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਪੁੱਤਰ ਛੋਟੇ ਵੀ ਨਾਲ ਸਨ ਸਰਸਾ ਤੱਕ ਆਉਂਦਿਆਂ ਪਾਰ ਕਰਦਿਆਂ ਦੋ ਵਿਛੜ ਗਏ ਹੁਣ ਉਸ ਦਾਤੇ ਦੇ ਸ਼ੁਕਰ ਦੀ ਉਹਦੀ ਅਰਦਾਸ ਦਾ ਮੁਕਾਬਲਾ ਕਿਵੇਂ ਕਰਨਾ ਜੀ ਸਾਹਿਬ ਕਿਰਪਾਲੂ ਸੰਬੰਧੀ ਤਾਂ ਹੀ ਤਾਂ ਸ਼ਬਦ ਵਰਤੇ ਸਨ ਅੱਲਾ ਯਾਰ ਖਾਂ ਜੋਗੀ ਨੇ ਕਹਿਣ ਲੱਗੇ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋਕਰ ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ ਇਹ ਕੈਸੀ ਅਰਦਾਸ ਹੋਵੇਗੀ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਖੈ ਮੋਲਾ ਥੇ ਤੇਰੇ ਖੈ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਅੱਛਾ ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ ਜਦੋਂ ਇਸ ਅਵਸਥਾ ਤੇ ਕੋਈ ਚਲਾ ਜਾਏ ਕਹਿਣ ਲੱਗੇ ਕੱਲ ਚਾਰ ਥੇ ਅਬ ਦੋ ਹੋ ਸਹਿਰ ਯੇ ਵੀ ਨਾ ਹੋਗੇ ਹਮ ਸ਼ੁਕਰ ਕਰੇਂਗੇ ਅਗਰ ਯੇ ਵੀ ਨਾ ਹੋਗੇ ਕੱਲ ਚਾਰ ਸੀ ਹੁਣ ਦੋ ਸਵੇਰੇ ਨਾ ਵੀ ਨਹੀਂ ਰਹਿਣਾ ਉਹ ਸਿਖਰ ਦੀ ਅਰਦਾਸ ਜਦੋਂ ਸ਼ੁਕਰ ਵਾਲੀ ਭਾਵਨਾ ਨਿਕਲੇ ਸਿੱਖ ਅਰਦਾਸ ਕਰਦਾ ਹੈ ਦਾਤਿਆ ਸੰਗਤ ਵਿਚ ਅਨੇਕਾਂ ਲੋਕ ਆਏ ਨੇ ਅਨੇਕਾਂ ਜੀਵ ਆਏ ਨੇ ਪਰ ਸਾਰਿਆਂ ਦੇ ਅਰਦਾਸ ਦੀ ਅਵਸਥਾ ਇੱਕੋ ਜੀ ਨਹੀਂ ਕੋਈ ਪਦਾਰਥ ਮੰਗਣ ਆਇਆ ਕੋਈ ਪੁੱਤਰ ਮੰਗਣ ਆਇਆ ਕੋਈ ਪਦਵੀ ਮੰਗਣ ਆਇਆ ਕੋਈ ਦਾਤਾ ਜੀ ਵਕਾਰਾਂ ਤੋਂ ਛੁਟਕਾਰਾ ਮੰਗਣ ਆਇਆ ਕੋਈ ਨਾਮ ਮੰਗਣ ਆਇਆ ਕੋਈ ਦਾਤਾ ਦਰਸ਼ਨ ਪਿਆਸ ਲੈ ਕੇ ਆਇਆ ਤੇ ਕੋਈ ਭਾਵਨਾ ਵਾਲਾ ਕੇਵਲ ਸ਼ੁਕਰ ਕਰਨ ਆਇਆ ਤੂੰ ਮਿਹਰ ਕਰੀ ਜਿੰਨੇ ਵੀ ਆਏ ਨੇ ਸਰਬੱਤ ਦੇ ਕਾਰਜ ਰਾਸ ਕਰਨਾ ਸਾਰਿਆਂ ਦੀ ਜ਼ਿੰਦਗੀ ਦੇ ਕਾਰਜ ਰਾਸ ਹੋਣ ਫਿਰ ਅਸੀਂ ਇਸ ਫਿਕਰੇ ਨੂੰ ਜਾਂ ਇਸ ਪਹਿਰੇ ਨੂੰ ਦੁਹਰਾ ਲਈਏ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ने ओटियां दी ओट सच्चे पिता वाहिगुरु जी अगे बचने आप जी दे हजूर सोदर रह रास साहिब जी की अरदास अखर वादा घाटा पुल चुक माफ करना बोलने आ, साडे बोलना कंट्रोल नहीं हो सकता असी कई सियारी ब्यारी लग मात्र छड़ गए होइए तुसी कृपा करो बख्श देना सरबत दे कारज रास करने इस तो अगे कल दी जेड़ी तोक है कि सही प्यारे मेल जिन्ना मिलिया आप जी दा नाम चेता होवे ए गुरु ग्रंथ साहिब दे शब्दां दा आधार बना आपां कल नूं विचार करांगे आप संगत वेले सिर जिवें सत्कारयोग भाई साहिब जी खुणा ने कल नूं फिर शाम दी हाजरी भरनी है यतन करिए वक्त सिर आ इन्हां पासों कीर्तन सरवण करांगे तां जो सतगुरु किते शब्द दा कीमती हीरा साडे अंदर भी वस जाए वाहिगुरु जी का खालसा वाहिगुरु जी।